ਸਤਨਾਮ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾ ਘਰ ਸੇਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੁਣੋ ਸੰਤ ਪਿਆਰੇ ਬਿਨੋ ਹਮਾਰੇ ਜੀਉ ਹਰ ਬਿਨ ਮੁਕਤ ਨਾ ਕਾਹੂ ਜੀਉ ਸੁਣੋ ਸੰਤ ਪਿਆਰੇ ਬਿਨੋ ਹਮਾਰੇ ਜੀਉ ਹਰ ਬਿਨਾ ਮੁਕਤ ਨਾ ਕਾਹੂ ਜੀਉ ਰਹਾਉ ਮਨ ਨਿਰਮਲ ਕਰਮ ਕਰ ਤਰਨ ਤਰਨ ਹਾਰ ਅਵਰ ਜੰਜਾਲ ਤੇਰਾ ਕਾਹੂ ਨਾ ਕਾਮ ਜੀਉ ਜੀਵਨ ਦੇਵਾ ਪਾਰ ਬ੍ਰਹਮ ਸੇਵਾ ਇਹੋ ਉਪਦੇਸ਼ ਮੋਕੋ ਗੁਰਦੀਨਾ ਜੀਉ ਤਿਸ ਸਿਓ ਨ ਲਾਈਐ ਹੀਤ ਜਾਕੋ ਕਿਛ ਨਾਹੀਂ ਬੀਤ ਅੰਤ ਕੀ ਬਾਰ ਉਹ ਸੰਗ ਨਾ ਚਾਲ ਮਨ ਤਨ ਤੂੰ ਆਰਾਧ ਹਰ ਕੇ ਪ੍ਰੀਤਮ ਸਾਧ ਜਾ ਕੈ ਸੰਗ ਤੇਰੇ ਬੰਧਨ ਛੂਟਾ ਗਹੋ ਪਾਰ ਬ੍ਰਹਮ ਸਰਣ ਹਿਰਦੈ ਕਮਲ ਚਰਣ ਅਵਰ ਆਸ ਕਛ ਪਟਲ ਨਾ ਕੀਜਾ ਸੋਈ ਭਗਤ ਗਿਆਨੀ ਧਿਆਨੀ ਤਪਾ ਸੋਈ ਨਾਨਕ ਜਾ ਕੋ ਕਿਰਪਾ ਕੀਜਾ ਗਹੋ ਪਾਰ ਬ੍ਰਹਮ ਸਰਣ ਹਿਰਦੈ ਕਮਲ ਚਰਣ ਅਵਰ ਆਸ ਕਾਸ਼ ਪਟਲ ਨਾ ਕੀਜਾ ਸੋਏ ਭਗਤ ਗਿਆਨੀ ਧਿਆਨੀ ਤਪਾ ਸੋਏ ਨਾਨਕ ਜਾ ਕੋ ਕਿਰਪਾ ਕੀਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਪਾਵਨ ਭਗਤ ਵਛਲ ਕਰੁਣਾ ਨਿਧਾਨ ਜੁਗੋ ਜੁਗਾ ਟਲ ਗਰੀਬ ਨਿਵਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਵਿਰਾਜਮਾਨ ਸਮੂਹ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ ਆਪ ਜੀ ਬਹੁਤ ਵਡਭਾਗੀ ਹੋ ਜੋ ਧੰਨ ਸੋਢੀ ਸੁਲਤਾਨ ਸ੍ਰੀ ਗੁਰੂ ਰਾਮਦਾਸ ਜੀ ਸਤਿਗੁਰਾਂ ਦੇ ਮਹਾਨ ਪਵਿੱਤਰ ਬਖਸ਼ਿਸ਼ਮਈ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਅਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੀਆਂ ਇਹਨਾਂ ਘੜੀਆਂ ਨੂੰ ਸਫਲਿਆਂ ਬਣਾ ਰਹੇ ਹੋ। ਅੱਜ ਦਾ ਇਹ ਪਾਵਨ ਪਵਿੱਤਰ ਸ੍ਰੀ ਮੁੱਖ ਵਾਕ ਪੰਚਮ ਗੁਰਦੇਵ ਸ਼ਹੀਦਾਂ ਦੇ ਸਿਰਤਾਜ ਸ਼ਾਂਤੀ ਦੇ ਪੁੰਜ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਹੈ। ਜਿਨ੍ਹਾਂ ਦੀ ਮਹਿਮਾ ਭੱਟ ਸਾਹਿਬਾਨਾਂ ਨੇ ਕੀਤੀ ਹੈ, ਜਬ ਲਓ ਨਹੀਂ ਭਾਗ ਲੀਲਾਰ ਉਦੈ ਤਬ ਲਓ ਭਰਮਤੇ ਫਿਰਤੇ ਬਹੁਤਾਇਓ, ਕਲ ਘੋਰ ਸਮੁੰਦਰ ਮੈਂ ਬੂਡਤ ਥੇ ਕਬਹੂ ਮਿਟ ਹੈ ਨਹੀਂ ਰੇ ਪਛਤਾਇਓ, ਤਤ ਵਿਚਾਰ ਯਹ ਮਥੁਰਾ ਜਗ ਤਾਰਨ ਕੋ ਅਵਤਾਰ ਬਣਾਇਓ, ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ। ਕੱਲ ਹੀ ਸਤਿਗੁਰਾਂ ਦਾ ਮਹਾਨ ਸ਼ਹੀਦੀ ਗੁਰਪੁਰਬ ਲੰਘਿਆ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਸਮੇਂ ਦੇ ਜਾਬਰਾਂ ਦਾ ਹੁਕਮ ਨਾ ਮੰਨਦਿਆਂ ਹੋਇਆਂ ਉਹਨਾਂ ਦੀ ਈਨ ਨੂੰ ਠੁਕਰਾਉਂਦਿਆਂ ਹੋਇਆਂ ਜਬਰ ਦਾ ਮੁਕਾਬਲਾ ਸਬਰ ਦੇ ਨਾਲ ਕਰਦਿਆਂ ਹੋਇਆਂ ਮਹਾਨ ਸ਼ਹਾਦਤ ਪ੍ਰਾਪਤ ਕੀਤੀ। ਕਿਉਂਕਿ ਚੰਦੂ ਪੁੱਛਦਾ ਹੈ ਕਿ ਸੱਚੇ ਪਾਤਸ਼ਾਹ ਜਿੱਥੋਂ ਤੱਕ ਜਹਾਂਗੀਰ ਦਾ ਰਾਜ ਹੈ ਪੂਰੇ ਹਿੰਦੁਸਤਾਨ ਦੇ ਵਿੱਚ ਉੱਥੋਂ ਤੱਕ ਮੇਰਾ ਹੁਕਮ ਚੱਲਦਾ ਹੈ, ਤੁਸੀਂ ਕਿਹੜੀ ਗੱਲ ਦਾ ਹੰਕਾਰ ਕਰਦੇ ਹੋ, ਤੁਹਾਨੂੰ ਕਿਹੜੀ ਗੱਲ ਦਾ ਮਾਣ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਆਖਦੇ ਹਨ ਕਿ ਉਹ ਰਾਜ ਦੇਣ ਵਾਲਾ ਵੀ ਪਰਮਾਤਮਾ ਹੈ, ਰਾਜ ਖੋਣ ਵਾਲਾ ਵੀ ਪਰਮਾਤਮਾ ਹੈ, ਕਿਸੇ ਦੇ ਪੁੰਨ ਜਮ੍ਹਾਂ ਹੁੰਦੇ ਰਹਿੰਦੇ ਹਨ, ਫਿਰ ਰਾਜ ਮਿਲ ਜਾਂਦਾ ਹੈ, ਸਰਦਾਰੀਆਂ ਮਿਲ ਜਾਂਦੀਆਂ ਹਨ, ਪ੍ਰਭਤਾ ਮਿਲ ਜਾਂਦੀ ਹੈ। ਉਹੀ ਵਿਅਕਤੀ ਜਦ ਹੰਕਾਰੀ ਹੋ ਜਾਵੇ ਫਿਰ ਵਾਹਿਗੁਰੂ ਪਰਮੇਸ਼ਰ ਉਸ ਦੇ ਕੋਲੋਂ ਉਹ ਰਾਜ ਨੂੰ ਖੋਹ ਵੀ ਲੈਂਦਾ ਹੈ। ਧੰਨ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜਿਵੇਂ ਬਚਨ ਹਨ, ਕਹੂੰ ਮਹਾਰਾਜਨ ਕੋ ਦੀਜਤ ਅਨੰਤ ਦਾਨ, ਕਹੂੰ ਮਹਾਰਾਜਨ ਤੇ ਸ਼ੀਨ ਛੇਤ ਲੇਤ ਹੋ। ਬਹੁਤ ਸਾਰੇ ਤਸੀਹੇ ਸਤਿਗੁਰੂ ਪਾਤਸ਼ਾਹ ਜੀ ਨੂੰ ਦਿੱਤੇ, ਆਪਣੀ ਈਨ ਮਨਵਾਉਣ ਦੀ ਕੋਸ਼ਿਸ਼ ਕੀਤੀ ਜਹਾਂਗੀਰ ਨੇ, ਚੰਦੂ ਨੇ, ਪਰ ਸੱਚੇ ਪਾਤਸ਼ਾਹ ਜੀ ਨੇ ਦ੍ਰਿੜਤਾ ਦਾ ਪਾਠ ਪੜਾਇਆ। ਹਰ ਕਾ ਨਾਮ ਹਿਰਦੈ ਨਿਤ ਧਿਆਈ, ਸੰਗੀ ਸਾਥੀ ਸਗਲ ਤਰਾਈ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ, ਤੇਰਾ ਕੀਆ ਮਿੱਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਐਸੇ ਬਚਨ ਉਚਾਰਨ ਕਰਦੇ ਰਹੇ ਜੇ 84 ਸਿੱਧ ਪੀਰ ਫਕੀਰ ਮਹਾਨ ਆਤਮਕ ਸ਼ਕਤੀਆਂ ਦੇ ਮਾਲਕ ਸੂਖਸ਼ਮ ਰੂਪ ਦੇ ਵਿੱਚ ਸਤਿਗੁਰਾਂ ਦੇ ਸਾਹਮਣੇ ਆਏ, ਬੇਨਤੀ ਕੀਤੀ, ਸੱਚੇ ਪਾਤਸ਼ਾਹ ਤੁਸੀਂ ਕਰਾਮਾਤ ਨਹੀਂ ਦਿਖਾਉਣੀ, ਸਾਨੂੰ ਹੁਕਮ ਕਰ ਦਿਓ, ਅਸੀਂ ਵਿਖਾਲ ਦਿੰਦੇ ਹਾਂ, ਇਹ ਜਿਹੜੇ ਵਿਗੜੇ ਤਿਗੜੇ ਹਨ ਇਹਨਾਂ ਨੂੰ ਅਸੀਂ ਮਿੰਟ ਦੇ ਵਿੱਚ ਸਿੱਧੇ ਕਰ ਦਈਏ। ਸੱਚੇ ਪਾਤਸ਼ਾਹ ਜੀ ਆਖਣ ਲੱਗੇ ਕਿ ਤੁਸੀਂ ਸਾਡੀ ਖੇਲ ਦੇ ਵਿੱਚ ਦਖਲ ਅੰਦਾਜ਼ੀ ਨਾ ਕਰੋ, ਉਹ ਵਾਹਿਗੁਰੂ ਸਾਡਾ ਮਿੱਤਰ ਹੈ, ਉਹ ਸਾਡੇ ਨਾਲ ਕੋਈ ਬੁਰਾ ਨਹੀਂ ਕਰ ਰਿਹਾ। ਮੀਤ ਕਰੈ ਸੋਈ ਹਮ ਮਾਨਾ, ਮੀਤ ਕੇ ਕਰਤਬ ਕੁਸ਼ਲ ਸਮਾਨਾ। ਮਹਾਰਾਜ ਜੀ ਨੇ ਐਸਾ ਸਬਕ ਪੜ੍ਹਾਇਆ, ਜੀਵਨ ਦੇ ਵਿੱਚ ਦੁੱਖ ਆਉਂਦੇ ਹਨ, ਜੀਵਨ ਦੇ ਵਿੱਚ ਸੁੱਖ ਆਉਂਦੇ ਹਨ, ਕਾਇਮ ਰਹੋ, ਚੜ੍ਹਦੀ ਕਲਾ ਦੇ ਵਿੱਚ ਰਹੋ, ਕਿਸੇ ਗੱਲ ਦੇ ਨਾਲ ਘਬਰਾਓ ਨਾ, ਵਾਹਿਗੁਰੂ ਦੇ ਕੋਲੋਂ ਬਲ ਮੰਗੋ, ਪਰਮਾਤਮਾ ਦੇ ਕੋਲੋਂ ਸਮਰੱਥਾ ਮੰਗੋ, ਸ਼ਕਤੀ ਮੰਗੋ, ਫਿਰ ਵਾਹਿਗੁਰੂ ਪਰਮੇਸ਼ੁਰ ਸਮਰੱਥਾ ਦਿੰਦੇ ਹਨ। ਆਖਣ ਲੱਗੇ ਉਹ ਵਾਹਿਗੁਰੂ ਪਰਮੇਸ਼ੁਰ ਸਾਡਾ ਮਿੱਤਰ ਹੈ। ਹੁਣ ਮਿੱਤਰ ਆਪਣੇ ਦੂਸਰੇ ਮਿੱਤਰ ਦਾ ਕੋਈ ਬੁਰਾ ਨਹੀਂ ਕਰਦਾ। ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ ਦੇ ਇਸ ਸੰਬੰਧ ਦੇ ਵਿੱਚ ਇੱਕ ਵਾਰਾਂ ਦੇ ਵਿੱਚ ਬਚਨ ਆਉਂਦਾ ਹੈ, ਜਿੱਥੇ ਉਹ ਲਿਖਦੇ ਹਨ, ਪਾਣੀ ਕਾਠ ਨਾ ਡੋਬਈ ਪਾਲੇ ਦੀ ਲੱਜੈ, ਸਿਰ ਕਰ ਵੱਤਰ ਧਰਾਏ ਕੈ ਸਿਰ ਚੜ੍ਹਿਆ ਭੱਜੈ। ਉੱਥੇ ਫਿਰ ਭਾਈ ਸਾਹਿਬ ਜੀ ਨੇ ਲਿਖਿਆ ਹੈ ਕਿ ਅਗਰ ਡੋਬੈ ਜਾਣ ਕੈ ਨਿਰਮੋਲਕ ਧੱਜੈ। ਕਹਿੰਦੇ ਧਰਮੀ ਪੁਰਸ਼ਾਂ ਨੂੰ ਜਿਵੇਂ ਜਿਵੇਂ ਕੋਈ ਉਹਨਾਂ 'ਤੇ ਜ਼ਬਰ ਕਰਦਾ ਹੈ, ਜਿਵੇਂ ਜਿਵੇਂ ਉਹਨਾਂ ਨੂੰ ਪਰੇਸ਼ਾਨੀਆਂ ਆਉਂਦੀਆਂ ਹਨ, ਜਿਵੇਂ ਜਿਵੇਂ ਉਹਨਾਂ ਨੂੰ ਮੁਸ਼ਕਲਾਂ ਆਉਂਦੀਆਂ ਹਨ, ਤਿਵੇਂ ਤਿਵੇਂ ਉਹਨਾਂ ਦਾ ਰੁਤਬਾ ਹੋਰ ਬੁਲੰਦ ਹੁੰਦਾ ਹੈ, ਤਿਵੇਂ ਤਿਵੇਂ ਉਹਨਾਂ ਦਾ ਸੰਸਾਰ ਦੇ ਵਿੱਚ ਹੋਰ ਨਾਮ ਹੁੰਦਾ ਹੈ। ਜਾਬਰ ਲੋਕ ਸਖਤੀ ਕਰਦੇ ਹਨ ਕਿ ਸ਼ਾਇਦ ਅਸੀਂ ਇਹਨਾਂ ਨੂੰ ਦਬਾ ਲਵਾਂਗੇ, ਪਰ ਉਹ ਕਿਸੇ ਦੇ ਦਬਾਇਆ ਦੱਬਦੇ ਨਹੀਂ। ਭਾਈ ਸਾਹਿਬ ਜੀ ਨੇ ਉਦਾਹਰਣ ਦਿੱਤੀ ਹੈ, ਕਹਿੰਦੇ ਪਾਣੀ ਲੱਕੜ ਨੂੰ ਨਹੀਂ ਡੋਬਦਾ ਪਰ ਚੰਦਨ ਨੂੰ ਡੋਬ ਦਿੰਦਾ ਹੈ। ਚੰਦਨ ਦੀ ਕੀਮਤੀ ਤਾਂ ਪੈਂਦੀ ਹੈ ਜਦ ਕਹਿੰਦੇ ਉਹ ਪਾਣੀ ਦੇ ਵਿੱਚ ਡੁੱਬ ਜਾਵੇ, ਉਸ ਤੋਂ ਬਿਨਾਂ ਉਸ ਦੀ ਕੀਮਤ ਨਹੀਂ ਪੈਂਦੀ। ਸਤਪੁਰਸ਼ਾਂ ਦੇ ਜੀਵਨ ਦੇ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਨਾ ਵਾਪਰਨ, ਭੀੜਾ ਨਾ ਬਣਨ, ਮੁਸ਼ਕਲਾਂ ਨਾ ਆਉਣ, ਤਾਂ ਉਹਨਾਂ ਦਾ ਰੁਤਬਾ ਬੁਲੰਦ ਨਹੀਂ ਹੁੰਦਾ। ਉਹਨਾਂ ਦੇ ਨਾਲ ਕੋਈ ਜ਼ਬਰ ਨਾ ਕਰੇ, ਉਹਨਾਂ ਦਾ ਰੁਤਬਾ ਫਿਰ ਬੁਲੰਦ ਨਹੀਂ ਹੁੰਦਾ। ਕੁਝ ਨਾ ਕੁਝ ਕਾਰਨ ਬਣਦੇ ਹਨ ਤਾਂ ਉਹਨਾਂ ਦਾ ਰੁਤਬਾ ਹੋਰ ਬੁਲੰਦ ਹੁੰਦਾ ਹੈ। ਅਗਰ ਡੋਬੇ ਜਾਣ ਕੇ ਨਿਰਮੋਲਕ ਧੱਜੈ, ਜੇ ਕਹਿੰਦੇ ਨਾ ਡੋਬੇ ਤਾਂ ਉਸਨੂੰ ਕਿਸੇ ਨੇ ਚੰਦਨ ਨਹੀਂ ਕਹਿਣਾ, ਕਹਿਣਾ ਸਧਾਰਨ ਲੱਕੜੀ ਦਾ ਟੁਕੜਾ ਹੋਵੇਗਾ, ਚੰਦਨ ਨਹੀਂ ਹੋਵੇਗਾ। ਇਸ ਕਰਕੇ ਭਾਈ ਸਾਹਿਬ ਜੀ ਫਰਮਾਉਂਦੇ ਹਨ, ਗੁਰਮੁਖ ਮਾਰਗ ਚੱਲਣਾ ਛੱਡ ਖੱਬੇ ਸੱਜੇ, ਐ ਗੁਰਸਿੱਖਾ ਤੂੰ ਖੱਬੇ ਸੱਜੇ ਨਾ ਝਾਕ, ਗੁਰਸਿੱਖੀ ਦੇ ਮਾਰਗ ਦੇ ਉੱਪਰ ਚੱਲਦਾ ਰਹੀਂ, ਮੁਸ਼ਕਲਾਂ ਦੀ ਪਰਵਾਹ ਨਾ ਕਰੀਂ। ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ ਨੇ ਸਤਿਗੁਰਾਂ ਦੀ ਉਪਮਾ ਲਿਖਦਿਆਂ ਹੋਇਆਂ ਬਚਨ ਲਿਖੇ ਹਨ, ਰਹਿੰਦੇ ਗੁਰਦਰਿਆਓ ਵਿੱਚ ਮੀਨ ਕੁਲੀਨ ਹੇਤ ਨਿਰਬਾਣੀ, ਦਰਸ਼ਨ ਦੇਖ ਪਤੰਗ ਜਿਉਂ ਜੋਤੀ ਅੰਦਰ ਜੋਤ ਸਮਾਣੀ। ਜਿਵੇਂ ਮੱਛੀ ਪਾਣੀ ਦੇ ਵਿੱਚ ਲੀਨ ਰਹਿੰਦੀ ਹੈ, ਇਸ ਤਰ੍ਹਾਂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਪਰਿਪੂਰਨ ਪਰਮਾਤਮਾ ਰੂਪੀ ਦਰਿਆਓ ਦੇ ਵਿੱਚ ਲੀਨ ਰਹਿੰਦੇ ਹਨ। ਇਸ ਤਰ੍ਹਾਂ ਦੀਆਂ ਉਦਾਹਰਣਾਂ ਦਿੱਤੀਆਂ ਹਨ, ਸ਼ਬਦ ਸੁਰਤ ਮਿਲ ਮਿਰਗ ਜਿਉਂ, ਭੀੜ ਪਈ ਚਿਤ ਅਵਰ ਨ ਆਣੀ, ਚਰਨ ਕਮਲ ਮਿਲ ਭਵਰ ਜਿਉਂ, ਸੁਖ ਸੰਪਟ ਵਿੱਚ ਰਹਿਣ ਵਿਹਾਣੀ। ਗੁਰੂ ਉਪਦੇਸ਼ ਨਾ ਵਿਸਰੈ ਬਾਬੀਹੇ ਜਿਉਂ, ਆਖ ਵਖਾਣੀ ਗੁਰਮੁਖ ਸੁਖ ਫਲ ਪਿਰਮ ਰਸ, ਸਹਿਜ ਸਮਾਧ ਸਾਧ ਸੰਗ ਜਾਣੀ, ਗੁਰ ਅਰਜਨ ਵਿਟੋਂ ਕੁਰਬਾਣੀ। ਮਹਾਨ ਸ਼ਹਾਦਤ ਸਤਿਗੁਰੂ ਪਾਤਸ਼ਾਹ ਜੀ ਨੇ ਦਿੱਤੀ ਅਤੇ ਨਾਲ ਦੀ ਨਾਲ ਉਹ ਪੰਜ ਗੁਰਸਿੱਖਾਂ ਨੂੰ ਭਾਈ ਵਿਧੀ ਚੰਦ, ਭਾਈ ਜੇਠਾ ਜੀ, ਭਾਈ ਲੰਗਾਹ ਜੀ, ਭਾਈ ਪਿਰਾਣਾ ਜੀ, ਭਾਈ ਪੈੜਾ ਜੀ, ਉਹਨਾਂ ਨੂੰ ਹੁਕਮ ਕੀਤਾ, ਤੁਸੀਂ ਅੰਮ੍ਰਿਤਸਰ ਸਾਹਿਬ ਵਿਖੇ ਜਾਓ, ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਆਖਣਾ ਕਿ ਦੋ ਤਲਵਾਰਾਂ ਧਾਰਨ ਕਰਨੀਆਂ ਹਨ, ਤਖ਼ਤ ਦੀ ਰਚਨਾ ਕਰਨੀ ਹੈ। ਜਬਰ ਦਾ ਮੁਕਾਬਲਾ ਅਸੀਂ ਬਥੇਰਾ ਸਬਰ ਦੇ ਨਾਲ ਕਰ ਲਿਆ ਹੈ। ਜਿੱਥੇ ਭਾਈ ਸਾਹਿਬ ਜੀ ਨੇ ਫਰਮਾਇਆ ਹੈ ਨਾ ਕਿ ਇਹ ਆਤਮਕ ਤਾਕਤਾਂ ਨੂੰ ਸਹਾਰਨਾ ਹਰ ਇੱਕ ਬੰਦੇ ਦੇ ਵੱਸ ਦੀ ਗੱਲ ਨਹੀਂ, ਜਾਣ ਨਾ ਦੇਸਾਂ ਸੋਢੀਓ, ਹੋਰ ਸ ਅਜਰ ਨਾ ਜਰਿਆ ਜਾਵੇ। ਇਹ ਅਜਰ ਵਸਤੂ ਹਰ ਇੱਕ ਦੇ ਕੋਲੋਂ ਜਰੀ ਨਹੀਂ ਜਾ ਸਕਦੀ। ਭਾਈ ਸੰਤੋਖ ਸਿੰਘ ਜੀ ਲਿਖਦੇ ਹਨ ਕਿ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅਜਰ ਜਰਨ ਕੀ ਅਹੁਧ ਦਿਖਾਈ, ਅਖੀਰ ਕਰ ਦਿੱਤੀ ਅਜਰ ਨੂੰ ਜਰਨ ਦੀ। ਕਿੰਨਾ ਕੁ ਬੰਦਾ ਜਰ ਸਕਦਾ ਹੈ, ਕਿੰਨਾ ਕੁ ਸਹਾਰ ਸਕਦਾ ਹੈ, ਜਿਨ੍ਹਾਂ ਨੂੰ ਆਪਾਂ ਬੜੇ ਸ਼ਰੀਫ ਸਮਝਦੇ ਹਾਂ, ਬੜੇ ਭਲੇ ਮਾਨਸ ਸਮਝਦੇ ਹਾਂ, ਉਹ ਵੀ ਫਿਰ ਬੋਲਣ ਲੱਗ ਪੈਂਦੇ ਹਨ। ਕੀੜੀਆਂ ਨੂੰ ਵੀ ਖੰਭ ਨਿਕਲ ਆਉਂਦੇ ਹਨ, ਉਹ ਵੀ ਉਡਾਰੀ ਮਾਰਨ, ਕਿੰਨਾ ਕੁ ਬੰਦਾ ਜਰ ਸਕਦਾ ਹੈ। ਪਰ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅਖੀਰ ਵਿਖਾਲ ਦਿੱਤੀ ਅਜਰਨ ਨੂੰ ਜਰਨ ਦੀ, ਕਿੰਨਾ ਕੁ ਜਰਿਆ ਜਾ ਸਕਦਾ ਹੈ। ਤਾਂ ਹੀ ਸਤਿਗੁਰਾਂ ਦੇ ਬਚਨ ਹਨ, ਨਹਿ ਚੰਦਰ ਨਹਿ ਸੀਤਲ ਚੰਦਰ ਦੇਵੈ, ਨਹਿ ਸੀਤਲ ਬਾਵਨ ਚੰਦਨੈ, ਨਹਿ ਸੀਤਲ ਸੀਤ ਰਤੇਣ, ਨਾਨਕ ਸੀਤਲੰ ਸਾਧ ਸਵਜਨੈ। ਚੰਦਰਮਾ ਇੰਨਾ ਸੀਤਲ ਨਹੀਂ, ਸਰਦੀ ਦੀ ਰੁੱਤ ਇੰਨੀ ਸੀਤਲ ਨਹੀਂ। ਕਹਿੰਦੇ ਸਭ ਤੋਂ ਸੀਤਲ ਹੁੰਦੇ ਹਨ ਜੋ ਬ੍ਰਹਮਲੀਨ ਆਤਮਾਵਾਂ ਹੁੰਦੀਆਂ ਹਨ, ਉਹ ਸੀਤਲ ਹੁੰਦੇ ਹਨ, ਪਵਿੱਤਰ ਹੁੰਦੇ ਹਨ, ਸ਼ਾਂਤ ਹੁੰਦੇ ਹਨ। ਤਾਂ ਹੀ ਜਿੱਥੇ ਸਤਿਗੁਰਾਂ ਨੂੰ ਵੱਖ ਵੱਖ ਲਕਬਾਂ ਦੇ ਨਾਲ ਆਪਾਂ ਯਾਦ ਕਰਦੇ ਹਾਂ, ਉੱਥੇ ਇਹ ਵੀ ਕਿਹਾ ਜਾਂਦਾ ਹੈ, ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ, ਸ਼ਾਂਤੀ ਦੇ ਪੁੰਜ, ਸ਼ਾਂਤੀ ਦੇ ਪੁੰਜ ਹਨ। ਸਾਧ ਸੰਗਤ ਜੀ ਆਓ, ਜੋ ਸਤਿਗੁਰਾਂ ਦੀ ਮੁਬਾਰਕ ਰਸਨਾ ਤੋਂ ਇਹ ਮਹਾਨ ਪਵਿੱਤਰ ਮੁੱਖ ਵਾਕ ਆਪਾਂ ਨੂੰ ਪ੍ਰਾਪਤ ਹੋਇਆ ਹੈ, ਉਸ ਦੀ ਵਿਚਾਰ ਆਰੰਭ ਕਰੀਏ। ਇੱਕ ਵਾਰੀ ਸਾਰੀ ਸੰਗਤ ਪਿਆਰ ਨਾਲ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ,
ਸਤਨਾਮ ਵਾਹਿਗੁਰੂ ਸਾਹਿਬ ਜੀ, ਧਨਾਸਰੀ ਮਹੱਲਾ ਪੰਜਵਾ, ਘਰ ਸ਼ੇਵਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ।
ਸੱਚੇ ਪਾਤਸ਼ਾਹ ਜੀ ਨੇ ਰਾਗ ਧਨਾਸਰੀ ਦੇ ਅੰਦਰ ਇਹ ਸ਼ਬਦ ਉਚਾਰਨ ਕੀਤਾ ਹੈ ਗੁਰੂ ਅਰਜਨ ਸਾਹਿਬ ਜੀ ਨੇ, ਅਤੇ ਜੋ ਨਾਲ ਤਾਲ ਹੈ ਉਹ ਸਤਿਗੁਰੂ ਜੀ ਨੇ ਛੇਵੇਂ ਦੇ ਵਿੱਚ ਗਾਇਨ ਕਰਨ ਦੀ ਹਦਾਇਤ ਕੀਤੀ ਹੈ ਸ਼ਬਦ ਨੂੰ। ਜਿਹੜਾ ਸੁਰ ਹੈ, ਜਿਹੜਾ ਰਾਗ ਹੈ ਉਹ ਧਨਾਸਰੀ, ਅਤੇ ਜਿਹੜਾ ਤਾਲ ਹੈ ਉਹ ਛੇਵਾਂ, ਇਸ ਤਰ੍ਹਾਂ ਦੀ ਮਹਾਰਾਜ ਜੀ ਨੇ ਮਿਲਤ ਬਣਾਈ ਹੈ। ਸਭ ਤੋਂ ਪਹਿਲੇ ਮੂਲ ਰੂਪ ਦੇ ਵਿੱਚ ਮੰਗਲ ਕਰਦੇ ਹਨ, ਉਹ ਵਾਹਿਗੁਰੂ ਪਰਮੇਸ਼ਰ ਇੱਕ ਹੈ, ਸਾਰਿਆਂ ਦਾ ਪ੍ਰਕਾਸ਼ਕ ਹੈ, ਉਸ ਦੀ ਪ੍ਰਾਪਤੀ ਦਾ ਸਾਧਨ ਦੱਸਦੇ ਹਨ, ਸਤਿਗੁਰ ਪ੍ਰਸਾਦ, ਸਤਿਗੁਰ ਦੇ ਪ੍ਰਸਾਦ ਦੁਆਰਾ, ਸਤਿਗੁਰ ਦੀ ਮਿਹਰ ਦੁਆਰਾ, ਸਤਿਗੁਰ ਦੀ ਕਿਰਪਾ ਦੁਆਰਾ ਉਸ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ।
ਸੁਣੋ ਸੰਤ ਪਿਆਰੇ, ਬਿਨੋ ਹਮਾਰੇ ਜੀਓ,
ਹਾਂਜੀ,
ਹਰ ਬਿਨ ਮੁਕਤ ਨਾ ਕਾਹੂ ਜੀਓ।
ਸ਼ਬਦ ਦੀਆਂ ਜੋ ਆਰੰਭ ਦੀਆਂ ਪੰਕਤੀਆਂ ਹਨ, ਉਹਨਾਂ ਦੇ ਵਿੱਚ ਹੀ ਸੱਚੇ ਪਾਤਸ਼ਾਹ ਜੀ ਨੇ ਸ਼ਬਦ ਦਾ ਕੇਂਦਰੀ ਭਾਵ ਰੱਖਿਆ ਹੈ। ਕਿਉਂਕਿ ਕਈ ਤਰ੍ਹਾਂ ਦੇ ਜਗਿਆਸੂ ਮਹਾਰਾਜ ਜੀ ਦੇ ਕੋਲ ਸਵਾਲ ਪੁੱਛਿਆ ਕਰਦੇ, ਸੱਚੇ ਪਾਤਸ਼ਾਹ ਉਹਨਾਂ ਦੇ ਉੱਤਰ ਦਿਆ ਕਰਦੇ। ਕਿਧਰੇ ਕੁਝ ਸਾਧੂ ਮਹਾਤਮਾ ਆਏ ਹੋਣਗੇ, ਉਹਨਾਂ ਨੇ ਪੁੱਛਿਆ ਹੋਵੇਗਾ, ਸੱਚੇ ਪਾਤਸ਼ਾਹ ਮੁਕਤੀ ਦਾ ਸਾਧਨ ਕੀ ਹੈ, ਇਹ ਵਿਕਾਰਾਂ ਤੋਂ, ਔਗਣਾਂ ਤੋਂ, ਮੋਹ ਮਾਇਆ ਦੇ ਬੰਧਨਾਂ ਤੋਂ ਕਿਵੇਂ ਮੁਕਤੀ ਹੋ ਸਕਦੀ ਹੈ। ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਮੁਕਤੀ ਉਦੋਂ ਹੁੰਦੀ ਹੈ ਜਦੋਂ ਕਹਿੰਦੇ ਵਾਹਿਗੁਰੂ ਪਰਮੇਸ਼ਰ ਦਾ ਮਿਲਾਪ ਹੁੰਦਾ ਹੈ। ਹੇ ਸੰਤ ਜਨੋ ਸੁਣਨਾ ਕਰੋ, ਸੁਣੋ ਸੰਤ ਪਿਆਰੇ। ਅਤੇ ਬੜੀ ਨਿਮਰਤਾ ਦੇ ਨਾਲ ਮਹਾਰਾਜ ਜੀ ਫਰਮਾਉਂਦੇ ਹਨ, ਬਿਨੋ ਹਮਾਰੇ ਜੀਓ, ਐ ਸੰਤ ਜਨੋ ਐ ਸੰਗਤ ਜੀ ਸੁਣਨਾ ਕਰੋ ਸਾਡੀ ਬੇਨਤੀ ਨੂੰ। ਕਿਸ ਤਰ੍ਹਾਂ ਦੀ ਬੇਨਤੀ ਸਮਝਾਉਂਦੇ ਹਨ ਸੱਚੇ ਪਾਤਸ਼ਾਹ ਜੀ? ਹਰ ਬਿਨ ਮੁਕਤ ਨਾ ਕਾਹੂ ਜੀਓ। ਜਿੰਨਾ ਚਿਰ ਤੱਕ ਹਰੀ ਵਾਹਿਗੁਰੂ ਪਰਮੇਸ਼ਰ ਦਾ ਮਿਲਾਪ ਨਹੀਂ ਹੋ ਜਾਂਦਾ, ਉਹਨਾਂ ਚਿਰ ਤੱਕ ਮੁਕਤੀ ਨਹੀਂ ਹੁੰਦੀ। ਕਬੀਰ ਸਾਹਿਬ ਜੀ ਇਸ ਸੰਬੰਧ ਦੇ ਵਿੱਚ ਬੜਾ ਸੋਹਣਾ ਫਰਮਾਉਂਦੇ ਹਨ। ਉਹ ਕਹਿੰਦੇ, ਕਬੀਰ ਗਰਬ ਨਾ ਕੀਜੀਐ, ਰੰਕ ਨਾ ਹੱਸੀਐ ਕੋਏ, ਅਜਹੋ ਸੋ ਨਾਉ ਸਮੁੰਦਰ ਮੈਂ, ਕਿਆ ਜਾਨੋ ਕਿਆ ਹੋਏ। ਕਹਿੰਦੇ, ਹੇ ਭਾਈ, ਕਿਧਰੇ ਮਨ ਦੇ ਵਿੱਚ ਹੰਕਾਰ ਨਾ ਕਰ ਲੈਣਾ, ਥੋੜ੍ਹੀ ਬਹੁਤੀ ਪ੍ਰਾਪਤੀ ਹੋ ਗਈ, ਫਿਰ ਆਖੋ ਵੀ ਅਸੀਂ ਤਾਂ ਸੰਤ ਹੋ ਗਏ, ਅਸੀਂ ਤਾਂ ਬ੍ਰਹਮ ਗਿਆਨੀ ਹੋ ਗਏ। ਆਮ ਸਮਾਜ ਦੇ ਵਿੱਚ ਇਹੀ ਕੁਝ ਹੋ ਰਿਹਾ ਹੈ। ਮਾੜੀ ਜਿੰਨੀ ਝਲਕ ਕੀ ਦੇਖ ਲਈ, ਮਾੜਾ ਜਿੰਨਾ ਕਿਧਰੇ ਸ਼ਬਦ ਕੀ ਸੁਣ ਲਿਆ, ਸਮਝਣ ਲੱਗ ਪਏ ਵੀ ਅਸੀਂ ਤਾਂ ਸੰਤ ਹੋ ਗਏ, ਅਸੀਂ ਬ੍ਰਹਮ ਗਿਆਨੀ ਹੋ ਗਏ। ਬ੍ਰਹਮ ਗਿਆਨੀ ਦੀ ਪਦਵੀ, ਸੰਤ ਦੀ ਪਦਵੀ ਬੜੀ ਉੱਚੀ ਪਦਵੀ ਹੈ। ਐਵੇਂ ਜਣਾ ਖਣਾ ਨਹੀਂ ਬ੍ਰਹਮ ਗਿਆਨੀ ਹੋ ਸਕਦਾ, ਸੰਤ ਹੋ ਸਕਦਾ। ਜਣਾ ਖਣਾ ਮੁਕਤ ਨਹੀਂ ਆਪਣੇ ਆਪ ਨੂੰ ਕਹਾ ਸਕਦਾ। ਹਾਂ, ਕੁਝ ਝਲਕ ਮਿਲ ਗਈ, ਵਿਸ਼ਵਾਸ ਪੱਕਾ ਕਰਨਾ ਚਾਹੀਦਾ ਹੈ, ਹੋਰ ਕਮਾਈ ਕਰਨੀ ਚਾਹੀਦੀ ਹੈ, ਹੋਰ ਮਹਾਰਾਜ ਦੇ ਅੱਗੇ ਅਰਦਾਸਾਂ ਕਰਨੀਆਂ ਚਾਹੀਦੀਆਂ ਹਨ ਕਿ ਮਹਾਰਾਜ ਸਾਨੂੰ ਹੋਰ ਸਿਦਕ ਭਰੋਸਾ ਦਿਓ, ਸਾਡੇ ਤੇ ਹੋਰ ਕਿਰਪਾ ਕਰੋ। ਪਰ ਇੱਥੇ ਆਪਾਂ ਦੇਖ ਰਹੇ ਹਾਂ ਸਮਾਜ ਦੇ ਵਿੱਚ ਉਲਟ ਹੋ ਰਿਹਾ ਹੈ। ਮਾੜੀ ਜਿੰਨੀ ਕਿਧਰੇ ਖੇਡ ਬਣ ਗਈ, 108 ਬ੍ਰਹਮ ਗਿਆਨੀ, ਫਲਾਣਾ ਸੰਤ, ਕਮਾਲ ਦੀ ਗੱਲ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਇਹ ਜੋ ਨੁਕਤਾ ਸਾਡੇ ਸਾਹਮਣੇ ਰੱਖਿਆ ਹੈ, ਭਈ ਮਿਲਾਪ ਤੋਂ ਬਿਨਾਂ ਮੁਕਤੀ ਨਹੀਂ, ਪਹਿਲੇ ਮਿਲਾਪ ਫੇਰ ਮੁਕਤੀ। ਵੱਡੇ ਵੱਡੇ ਅਭਿਆਸੀ, ਬੜੇ ਬੜੇ ਜਪ ਤਪ ਕਰਨ ਵਾਲੇ ਡਿੱਗਦੇ ਹੋਏ ਦੇਖੇ ਜਾਂਦੇ ਹਨ, ਕਮਜ਼ੋਰ ਪੈ ਜਾਂਦੇ ਹਨ, ਔਗਣਾਂ ਦੇ ਵਿੱਚ ਗ੍ਰਸਤ ਹੋ ਜਾਂਦੇ ਹਨ। ਤਾਂ ਹੀ ਕਿਹਾ ਗਿਆ ਹੈ, ਜਿਹੜੇ ਤੁਹਾਥੋਂ ਪਛੜ ਗਏ ਹਨ, ਕਿਧਰੇ ਉਹਨਾਂ ਵੱਲ ਦੇਖ ਕੇ ਤੁਸੀਂ ਮਨ ਦੇ ਵਿੱਚ, ਕਬੀਰ ਸਾਹਿਬ ਜੀ ਕਹਿੰਦੇ, ਹੰਕਾਰ ਨਾ ਕਰਿਆ ਜੇ। ਜੇ ਹੰਕਾਰ ਕੀਤਾ, ਗੁਰੂ ਨੇ, ਪਰਮਾਤਮਾ ਨੇ ਤੁਹਾਨੂੰ ਆਨੇ ਵਾਲੀ ਥਾਂ ਵਿਖਾਲ ਦੇਣੀ ਹੈ। ਪਤਾ ਚੱਲ ਜਾਵੇਗਾ ਵੀ ਅਸੀਂ ਕਿੰਨੇ ਕੁ ਪਾਣੀ ਵਿੱਚ ਹਾਂ, ਦੂਸਰਿਆਂ ਦੇ ਔਗਣਾਂ ਦੀ ਤਾਂ ਗੱਲ ਕਰ ਰਹੇ ਹਾਂ, ਅਸੀਂ ਕਿੱਥੇ ਕੁ ਖਲੋਤੇ ਹਾਂ। ਸਾਧ ਸੰਗਤ ਜੀ, ਅੱਜ ਕੱਲ੍ਹ ਤਾਂ ਫੈਸ਼ਨ ਹੀ ਬਣ ਗਿਆ ਹੈ, ਗੱਲ ਕੋਈ ਹੁੰਦੀ ਹੈ ਬਣਾ ਕੋਈ ਦਿੱਤੀ ਜਾਂਦੀ ਹੈ। ਲੋਕਾਂ ਨੇ ਕੰਮ ਹੀ ਇਹ ਫੜ ਲਿਆ ਹੈ, ਹੋਰ ਕੰਮ ਹੀ ਕੋਈ ਨਹੀਂ, ਨਾ ਬਣਾਉਣ ਵਾਲਿਆਂ ਨੂੰ ਨਾ ਦੇਖਣ ਵਾਲਿਆਂ ਨੂੰ। ਸਤਿਗੁਰੂ ਪਾਤਸ਼ਾਹ ਜੀ ਫਰਮਾ ਰਹੇ ਹਨ, ਮਿਲਾਪ ਤੋਂ ਬਿਨਾਂ ਮੁਕਤੀ ਨਹੀਂ, ਪਹਿਲੇ ਮਿਲਾਪ ਫਿਰ ਮੁਕਤੀ। ਹਾਂ, ਜਿਨ੍ਹਾਂ ਦਾ ਮਿਲਾਪ ਹੋ ਗਿਆ, ਉਹਨਾਂ ਦੇ ਜੀਵਨ ਦਾ ਢੰਗ ਬਦਲ ਜਾਂਦਾ ਹੈ, ਉਹਨਾਂ ਦੇ ਜੀਵਨ ਦਾ ਰੰਗ ਬਦਲ ਜਾਂਦਾ ਹੈ, ਲੱਛਣ ਹੁੰਦੇ ਹਨ, ਪਤਾ ਚੱਲਦਾ ਹੈ, ਉਹਨਾਂ ਦੀਆਂ ਕੁਝ ਖਾਸ ਖੂਬੀਆਂ ਹੁੰਦੀਆਂ ਹਨ ਮਿਲਾਪ ਵਾਲਿਆਂ ਦੀਆਂ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਧਨੀ ਵਿਅਕਤੀ ਕਦੇ ਆਪਣੇ ਮੁਖ ਤੋਂ ਨਹੀਂ ਕਹਿੰਦਾ ਮੈਂ ਧਨੀ ਵਿਅਕਤੀ ਹਾਂ, ਉਸਦੀ ਤੋਰ ਹੀ ਦੱਸ ਦਿੰਦੀ ਹੈ ਵੀ ਧਨ ਵਾਲਾ ਹੈ, ਉਸਦੀ ਤਰਜੇ ਜ਼ਿੰਦਗੀ ਬਿਆਨ ਕਰ ਦਿੰਦੀ ਹੈ ਬਹੁਤ ਸਾਰਾ ਇਸਦੇ ਪਾਸ ਧਨ ਹੈ। ਜਿਨ੍ਹਾਂ ਨੇ ਆਤਮਕ ਸੁੱਖ ਨੂੰ ਮਾਣ ਲਿਆ ਉਹ ਲੋਕਾਂ ਨੂੰ ਕਹਿੰਦੇ ਨਹੀਂ ਫਿਰਦੇ ਵੀ ਅਸੀਂ ਸੰਤ ਬਣ ਗਏ, ਅਸੀਂ ਬ੍ਰਹਮ ਗਿਆਨੀ ਬਣ ਗਏ। ਕਾਏ ਰੇ ਬਕਬਾਦ ਲਾਇਓ, ਜਿਨ ਹਰ ਪਾਇਓ ਤਿਨੇ ਛਪਾਇਓ। ਸਾਧ ਸੰਗਤ ਜੀ, ਸਤਿਗੁਰਾਂ ਨੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਿਸ ਤਰ੍ਹਾਂ ਸਹਿਸਕ੍ਰਿਤੀ ਸਲੋਕਾਂ ਦੇ ਵਿੱਚ ਮਿਲਾਪ ਵਾਲਿਆਂ ਦੇ ਸੱਤ ਪੁਰਸ਼ਾਂ ਦੇ ਕੁਝ ਲੱਛਣ ਦੱਸੇ ਹਨ, ਸਭ ਤੋਂ ਪਹਿਲੀ ਨਿਸ਼ਾਨੀ ਦੱਸੀ ਹੈ ਕਿ ਜਦ ਸਿਮਰਨ ਸ਼ੁਰੂ ਹੋ ਜਾਂਦਾ ਹੈ ਨਾ, ਉਹਨਾਂ ਦੇ ਅੰਦਰ ਫਿਰ ਬੰਦ ਨਹੀਂ ਹੁੰਦਾ, ਇੱਕ ਸੈਕਿੰਡ ਵਾਸਤੇ ਵੀ ਨਹੀਂ ਰੁਕਦਾ। ਛੁੱਟਤ ਪ੍ਰਵਾਹ ਅਮੇ ਅਮਰਾ ਪਦ ਅੰਮ੍ਰਿਤ ਸਰੋਵਰ ਸਦ ਭਰਿਆ, ਤੇ ਪੀਵੇ ਸੰਤ ਕਰੇ ਮਨ ਮੱਜਨ, ਪੁੱਬ ਜਿਨੋ ਸੇਵਾ ਕਰੀਆ। ਮਹਾਰਾਜ ਕਹਿੰਦੇ ਮੰਤਰੰ ਰਾਮ ਰਾਮ ਨਾਮੰ ਧਿਆਨੰ ਸਰਬੱਤਰ ਪੂਰਨ ਹੈ। ਪਹਿਲਾ ਲੱਛਣ ਸਤਿਗੁਰਾਂ ਨੇ, ਪਹਿਲੀ ਨਿਸ਼ਾਨੀ ਇਹ ਦੱਸੀ। ਹੁਣ ਆਮ ਬੰਦੇ ਨੂੰ ਕੀ ਪਤਾ ਵੀ ਅਗਲੇ ਦੇ ਅੰਦਰ ਸਿਮਰਨ ਚੱਲ ਰਿਹਾ ਹੈ ਕਿ ਨਹੀਂ ਚੱਲ ਰਿਹਾ। ਐਵੇਂ ਲੋਕਾਂ ਨੂੰ ਕਹੀ ਚੱਲੋ ਵੀ ਸਾਡੇ ਅੰਦਰ ਚੱਲ ਰਿਹਾ ਹੈ, ਲੋਕਾਂ ਨੇ ਮੰਨ ਹੀ ਲੈਣਾ ਹੈ ਨਾ। ਹਾਂ, ਜਿਸ ਦੀ ਆਪਣੀ ਅਵਸਥਾ ਹੋਵੇ ਉਹ ਦੂਸਰੇ ਮਹਾਂਪੁਰਸ਼ ਦਾ ਜ਼ਰੂਰ ਅੰਦਾਜ਼ਾ ਲਾ ਲੈਂਦਾ ਹੈ, ਉਸ ਤਰ੍ਹਾਂ ਮਾੜੀ ਮੋਟੀ ਖੇਡ ਬਣ ਗਈ ਫਿਰ ਰੁਕ ਗਈ, ਮਾੜੀ ਮੋਟੀ ਬਣ ਗਈ ਫਿਰ ਰੁਕ ਗਈ, ਇਸ ਤਰ੍ਹਾਂ ਆਮ ਅਭਿਆਸੀਆਂ ਦੇ ਜੀਵਨ ਦਾ ਸਿਲਸਿਲਾ ਚੱਲਦਾ ਰਹਿੰਦਾ ਹੈ। ਸੰਤ ਬਾਬਾ ਸ਼ਾਮ ਸਿੰਘ ਜੀ ਆਟਾ ਮੰਡੀ ਵਾਲੇ, 125 ਸਾਲ ਉਮਰ ਹੈ, 70 ਸਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਰਤਨ ਕੀਤਾ। ਜਿਨ੍ਹਾਂ ਦਿਨਾਂ ਦੇ ਵਿੱਚ ਸੰਤ ਬਾਬਾ ਅਤਰ ਸਿੰਘ ਜੀ ਮਸਤੂ ਆਣੇ ਵਾਲੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਆਏ, ਇਹ ਇਹਨਾਂ ਦੇ ਪਾਸ ਗਏ। ਸੰਤ ਬਾਬਾ ਸ਼ਾਮ ਸਿੰਘ ਜੀ ਆਖਣ ਲੱਗੇ ਖੇਡ ਬਣਦੀ ਹੈ ਰੁਕ ਜਾਂਦੀ ਹੈ, ਬਣਦੀ ਹੈ ਰੁਕ ਜਾਂਦੀ ਹੈ, ਸੱਚਾਈ ਬਿਆਨ ਕੀਤੀ। ਅੱਜ ਕੱਲ੍ਹ ਬੰਦਾ ਕਹਿੰਦਾ ਮੈਂ ਪੂਰਾ ਹਾਂ, ਮੇਰੇ ਵਰਗਾ ਤਾਂ ਕੋਈ ਹੈ ਹੀ ਨਹੀਂ, ਮੇਰੇ ਵਿੱਚ ਕੋਈ ਘਾਟ ਹੈ ਹੀ ਨਹੀਂ, ਸਾਰੇ ਗੁਣ ਮੇਰੇ ਅੰਦਰ ਹੀ ਹਨ। ਪਰ ਸਾਧ ਸੰਗਤ ਜੀ ਦੇਖੋ ਕਿੰਨੀ ਵੱਡੀ ਕਮਾਈ ਹੈ, ਪਰ ਸੱਚਾਈ ਦੱਸੀ ਮਹਾਂਪੁਰਸ਼ੋ, ਅਜੇ ਲਗਾਤਾਰ ਨਹੀਂ, ਅਜੇ ਲਗਾਤਾਰ ਨਹੀਂ ਸਿਮਰਨ ਚੱਲਿਆ ਵਾਹਿਗੁਰੂ ਦਾ। ਕਿੰਨਾ ਕਿੰਨਾ ਅਭਿਆਸ ਕਰਨ ਵਾਲੇ ਸੰਪਰਦਾਇ ਮਹਾਂਪੁਰਸ਼ ਪੰਜ ਗ੍ਰੰਥੀ ਦਾ ਅਭਿਆਸ ਕਰਕੇ ਉੱਠਣਾ, 10 ਗ੍ਰੰਥੀ ਦਾ ਪਾਠ ਕਰਕੇ ਉੱਠਣਾ, 25-25 50-50 ਅੰਗ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀ ਦੇ ਪੜ੍ਹ ਕੇ ਉੱਠਣਾ, ਲਗਾਤਾਰ ਅਭਿਆਸ ਕਰਨਾ ਵੀ ਕਿਧਰੇ ਪ੍ਰਵਾਹ ਤੁਰ ਪਵੇ। ਆਪਾਂ ਤਾਂ ਨਿਤਨੇਮ ਵੀ ਪੂਰਾ ਨਹੀਂ ਕਰਦੇ, ਫਿਰ ਦੋ ਗੱਲਾਂ ਕਰ ਲਈਆਂ, ਫਿਰ ਅੱਗੋਂ ਪੰਕਤੀ ਸ਼ੁਰੂ ਕਰ ਲਈ, ਫਿਰ ਦੋ ਗੱਲਾਂ ਕਰ ਲਈਆਂ, ਘੰਟਿਆਂ ਬੱਧੀ ਵਾਹਿਗੁਰੂ ਮੰਤਰ ਦਾ ਅਭਿਆਸ ਕਰਨਾ, ਮੂਲ ਮੰਤਰ ਦਾ ਅਭਿਆਸ ਕਰਨਾ ਵੀ ਕਿਧਰੇ ਮਾਲਕ ਦੀ ਰਹਿਮਤ ਹੋ ਜਾਵੇ। ਸਾਧ ਸੰਗਤ ਜੀ, ਫਿਰ ਸੰਤ ਬਾਬਾ ਅਤਰ ਸਿੰਘ ਜੀ ਮਸਤੂ ਆਉਣ ਵਾਲੇ, ਜਿਨ੍ਹਾਂ ਦੇ ਅੰਦਰ ਪਰਮਾਤਮਾ ਦੇ ਨਾਮ ਦਾ ਪ੍ਰਵਾਹ ਚੱਲਦਾ ਸੀ, ਉਹਨਾਂ ਨੇ ਫਿਰ ਰਹਿਮਤ ਕੀਤੀ, ਕਿਰਪਾ ਕੀਤੀ, ਆਖਣ ਲੱਗੇ ਅਸੀਂ ਸੰਗਤੀ ਰੂਪ ਦੇ ਵਿੱਚ ਨਾਮ ਦਾ ਅਭਿਆਸ ਕਰਵਾਉਂਦੇ ਹਾਂ, ਤੁਸੀਂ ਵੀ ਜਪਣਾ ਸ਼ੁਰੂ ਕਰ ਦਿਓ, ਸੰਗਤ ਦੇ ਵਿੱਚ ਕਲਾ ਵਰਤ ਜਾਂਦੀ ਹੈ। ਉਹਨਾਂ ਨੇ ਵਾਹਿਗੁਰੂ 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 ਦਾ ਅਭਿਆਸ ਕਰਾਉਣਾ ਸ਼ੁਰੂ ਕੀਤਾ। ਕਹਿੰਦੇ ਜ਼ੋਰੋ ਜ਼ੋਰ ਸੰਤ ਬਾਬਾ ਸ਼ਾਮ ਸਿੰਘ ਜੀ ਅੰਦਰ ਪਰਮਾਤਮਾ ਦੇ ਨਾਮ ਦਾ ਪ੍ਰਵਾਹ ਜਾਰੀ ਹੋ ਗਿਆ। ਜਾਰੀ ਹੋਇਆ ਫਿਰ ਨਹੀਂ ਰੁਕਿਆ ਸਾਰੀ ਜ਼ਿੰਦਗੀ, ਇੱਕ ਵਾਰੀ ਜਾਰੀ ਹੋ ਜਾਵੇ ਸਹੀ, ਫਿਰ ਕਿੱਥੇ ਰੁਕਦਾ ਹੈ। ਇੱਕ ਵਾਰੀ ਮਿਲਾਪ ਹੋ ਜਾਵੇ ਸਮੇਂ ਫਿਰ ਵਿਛੋੜਾ ਨਹੀਂ ਹੁੰਦਾ। ਮਿਲਿਆ ਮਿਲਿਆ ਨਾ ਮਿਲੇ, ਮਿਲੇ ਮਿਲਿਆ ਜੇ ਹੋਏ, ਅੰਤਰ ਆਤਮੇ ਜੋ ਮਿਲੇ ਮਿਲਿਆ ਕਹੀਏ ਸੋਏ। ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਗੁਰਸਿੱਖ ਭਾਈ ਕਲਿਆਣਾ ਜੀ, ਜਿਨ੍ਹਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਹੁਤ ਸਾਰੀਆਂ ਦਾਤਾਂ ਦੇ ਕੇ ਭੇਜਿਆ ਕਿ ਤੁਸੀਂ ਆਪ ਤਰਿਓ, ਹੁਣ ਹੋਰਨਾਂ ਨੂੰ ਵੀ ਤਾਰੋ, ਹਿਮਾਚਲ ਮੰਡੀ ਦੇ ਇਲਾਕੇ ਦੇ ਵਿੱਚ ਪ੍ਰਚਾਰ ਕਰਨ ਵਾਸਤੇ ਭੇਜਿਆ। ਉੱਥੇ ਸਾਧ ਸੰਗਤ ਜੀ ਜੋ ਰਾਜਾ ਸੀ ਅਤੇ ਪਰਜਾ ਸੀ ਸਾਰੇ ਹੀ ਵਰਤ ਰੱਖਦੇ ਸਨ, ਸਾਲਗ੍ਰਾਮ ਦੀ ਪੂਜਾ ਕਰਦੇ ਸਨ। ਜਨਮ ਅਸ਼ਟਮੀ ਦਾ ਵਰਤ, ਜਨਮ ਅਸ਼ਟਮੀ ਦਾ ਦਿਨ ਆ ਗਿਆ, ਇਹਨਾਂ ਸਾਰਿਆਂ ਨੇ ਵਰਤ ਰੱਖਿਆ। ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜੋ ਗੁਰਸਿੱਖ ਸੀ ਉਹਨਾਂ ਨੇ ਸਹਿਜ ਦੇ ਵਿੱਚ ਹੀ ਰਹੇ ਹਨ, ਕਿਉਂਕਿ ਭਾਈ ਗੁਰਦਾਸ ਸਾਹਿਬ ਜੀ ਫਰਮਾਉਂਦੇ ਹਨ ਸਿੱਖ ਦਾ ਸਦਾ ਹੀ ਵਰਤ ਹੁੰਦਾ ਹੈ। ਹਉ ਤਿਸ ਘੋਲ ਘੁਮਾਇਆ, ਥੋੜ੍ਹਾ ਸਮੇਂ ਥੋੜ੍ਹਾ ਹੀ ਖਾਵੈ, ਗੁਰਮੁਖ ਸੋਈ ਸਹਿਜ ਸਮਾਵੈ। ਰਾਜੇ ਨੂੰ ਪਤਾ ਚੱਲਿਆ, ਭਾਈ ਕਲਿਆਣਾ ਜੀ ਨੂੰ ਬੁਲਾਇਆ, ਆਖਣ ਲੱਗੇ ਉਹ ਪਰਮਾਤਮਾ ਪੱਥਰ ਰੂਪ ਨਹੀਂ, ਪਰਮਾਤਮਾ ਤਾਂ ਸਾਰੇ ਪਾਸੇ ਵਿਆਪਕ ਹੈ। ਸਗਲੀ ਥੀਤ ਪਾਸ ਡਾਰ ਰਾਖੀ, ਅਸ਼ਟਮ ਥੀਤ ਗੋਵਿੰਦ ਜਨਮਾ ਸੀ, ਭਰਮ ਭੂਲੇ ਨਰ ਕਰਤ ਕਚਰਾਇਣ, ਜਨਮ ਮਰਨ ਤੇ ਰਹਿਤ ਨਰਾਇਣ। ਉਹ ਵਾਹਿਗੁਰੂ ਜੰਮਦਾ ਮਰਦਾ ਨਹੀਂ। ਕਰ ਪੰਜੀਰ ਖਵਾਇਓ ਚੋਰ, ਉਹ ਜਨਮ ਨਾ ਮਰੇ ਰੇ ਸਾਕਤ ਢੋਰ। ਕਹਿੰਦੇ ਜਿਸ ਨੂੰ ਤੁਸੀਂ ਪੰਜੀਰੀ ਖਵਾ ਰਹੇ ਹੋ ਨਾ, ਉਹ ਜੰਮਦਾ ਮਰਦਾ ਨਹੀਂ, ਉਸਨੂੰ ਭੁੱਖ ਨਹੀਂ ਲੱਗਦੀ। ਸਗਲ ਪਰਾਧ ਦੇ ਲੋ ਰੋਨੀ, ਸੁਖ ਸੋ ਮੁਖ ਜਲੋ ਜਿਤ ਕਹੇ ਠਾਕੁਰ ਜੋਨੀ। ਕਹਿੰਦੇ ਮੂੰਹ ਹੀ ਸੜ ਜਾਵੇ ਜਿਹੜਾ ਕਹਿੰਦਾ ਹੈ ਵੀ ਉਹ ਖੰਡਾਂ ਵਰਭੰਡਾਂ ਦਾ ਮਾਲਕ ਜਨਮ ਲੈਂਦਾ ਹੈ। ਐਸੇ ਸਿਧਾਂਤ ਦਿੱਤੇ ਗਏ ਹਨ। ਭਾਈ ਕਲਿਆਣਾ ਜੀ ਦੇ ਇਸ ਤਰ੍ਹਾਂ ਦੇ ਬਚਨਾਂ ਨੂੰ ਸੁਣ ਕੇ ਰਾਜੇ ਨੂੰ ਬੜਾ ਕ੍ਰੋਧ ਆਇਆ, ਆਖਣ ਲੱਗਾ ਇਹਨਾਂ ਦੀ ਇੱਕ ਲੱਤ ਕੱਟ ਕੇ ਇਹਨਾਂ ਨੂੰ ਦੇਸ਼ ਨਿਕਾਲਾ ਦੇ ਦਿਓ, ਦੇਸ਼ ਦੇ ਵਿੱਚੋਂ ਬਾਹਰ ਕੱਢ ਦਿਓ। ਪਹਿਲਾਂ ਜੇਲ੍ਹ ਦੇ ਵਿੱਚ ਪਾਇਆ ਗਿਆ, ਫਿਰ ਸਾਧ ਸੰਗਤ ਜੀ ਉਸ ਨੇ ਫਿਰ ਸਤਿਗੁਰਾਂ ਦੇ ਅੱਗੇ ਅਰਦਾਸ ਕੀਤੀ, ਬੇਨਤੀ ਕੀਤੀ, ਮਹਾਰਾਜ ਸੱਚੇ ਪਾਤਸ਼ਾਹ ਜਿਹੜੀ ਤੁਸੀਂ ਮੇਰੀ ਡਿਊਟੀ ਨਿਭਾਈ ਉਹ ਮੈਂ ਆਪਣੀ ਡਿਊਟੀ ਨਿਭਾ ਰਿਹਾ ਹਾਂ ਤੁਹਾਡੀ ਕਿਰਪਾ ਦੇ ਨਾਲ, ਹੁਣ ਤੁਹਾਡਾ ਸੰਭਾਲ ਕਰਨ ਦਾ ਸਮਾਂ ਆ ਗਿਆ ਹੈ, ਹੁਣ ਸੰਭਾਲ ਕਰੋ। ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ, ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਐਸੀ ਕਲਾ ਵਰਤੀ ਸਾਧ ਸੰਗਤ ਜੀ, ਰਾਜਾ ਜਿਹੜਾ ਸੀ ਬੇਹੋਸ਼ ਹੋ ਕੇ ਡਿੱਗ ਗਿਆ। ਹੁਣ ਮੰਤਰੀ ਸਿਆਣੇ ਸਨ, ਉਹਨਾਂ ਨੇ ਸਲਾਹ ਕੀਤੀ ਵੀ ਇਹ ਘਟਨਾ ਕਿਉਂ ਵਾਪਰੀ, ਕਾਰਨ ਲੱਭਣਾ ਚਾਹੀਦਾ ਹੈ। ਬੰਦਾ ਕਾਰਨ ਨਹੀਂ ਨਾ ਲੱਭਦਾ, ਆਪਾਂ ਕਾਰਨ ਨਹੀਂ ਲੱਭਦੇ, ਪਰ ਧਾਰਮਿਕ ਜਗਤ ਦੇ ਵਿੱਚ ਐਸਾ ਕਿਹਾ ਗਿਆ ਹੈ ਜੇ ਬੰਦੇ ਨੂੰ ਦੁੱਖ ਹੈ ਤਾਂ ਕੋਈ ਨਾ ਕੋਈ ਉਸਦਾ ਕਾਰਨ ਜ਼ਰੂਰ ਹੋਵੇਗਾ, ਕੋਈ ਨਾ ਕੋਈ ਬੰਦੇ ਦੇ ਵਿੱਚ ਫਾਲਟ ਹੋਵੇਗਾ। ਜੇ ਕਾਰਨ ਲੱਭ ਗਿਆ ਸਮਝ ਲਓ ਗੱਲ ਬਣ ਗਈ, ਡਾਕਟਰ ਨੂੰ ਦੁੱਖ ਲੱਭ ਜਾਵੇ ਸਮਝ ਲਓ ਇਲਾਜ ਸਹੀ ਹੋ ਜਾਵੇਗਾ, ਜੇ ਦੁੱਖ ਹੀ ਨਹੀਂ ਲੱਭਾ ਫਿਰ ਇਲਾਜ ਕਿਵੇਂ ਹੋਵੇਗਾ। ਆਖਣ ਲੱਗੇ ਸਿੱਖ ਨੂੰ ਮਾੜਾ ਚੰਗਾ ਕਿਹਾ ਹੈ, ਉਸਦੇ ਅੱਗੇ ਜਾ ਕੇ ਬੇਨਤੀ ਕਰਨੀ ਚਾਹੀਦੀ ਹੈ। ਭਾਈ ਕਲਿਆਣਾ ਜੀ ਨੇ ਫਿਰ ਸਾਧ ਸੰਗਤ ਜੀ ਸਤਿਗੁਰਾਂ ਦੇ ਅੱਗੇ ਬੇਨਤੀ ਕੀਤੀ, ਮਹਾਰਾਜ ਆਪਣੀ ਭੁੱਲ ਗਲਤੀ ਨੂੰ ਮੰਨਦੇ ਹਨ, ਅੱਗੋਂ ਵਾਸਤੇ ਸੁਚੇਤ ਹੁੰਦੇ ਹਨ, ਮਿਹਰ ਕਰ ਦਿਓ, ਕਿਰਪਾ ਕਰ ਦਿਓ। ਥੋੜ੍ਹੇ ਸਮੇਂ ਦੇ ਵਿੱਚ ਰਾਜਾ ਨੌਂ ਵਾਰ ਨਾ ਹੋਇਆ, ਉਸਨੂੰ ਲੈ ਕੇ ਭਾਈ ਕਲਿਆਣਾ ਜੀ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਆਏ। ਜਿੱਥੇ ਇਹਨਾਂ ਦੀ ਫਿਰ ਕਰਮ ਰੇਖਾ ਵੀ ਗੁਰੂ ਅਰਜਨ ਸਾਹਿਬ ਜੀ ਨੇ ਕੱਟੀ। ਕਿਉਂਕਿ ਸੂਰਜ ਪ੍ਰਕਾਸ਼ ਦੇ ਅਨੁਸਾਰ ਸੱਚੇ ਪਾਤਸ਼ਾਹ ਜੀ ਪੋਥੀ ਸਾਹਿਬ ਦੇ ਉੱਪਰੋਂ ਦੱਖਣੀ ਓਅੰਕਾਰ ਦਾ ਪਾਠ ਕਰ ਰਹੇ ਸਨ, ਜਿਸ ਦੇ ਵਿੱਚ ਪੰਕਤੀਆਂ ਸਨ, ਲੇਖ ਨਾ ਮਿਟਾਈ ਹੇ ਸਖੀ ਜੋ ਲਿਖਿਆ ਕਰਤਾਰ। ਉਸਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੇ ਮਿਟ ਹੀ ਨਹੀਂ ਸਕਦਾ ਫਿਰ ਤੁਹਾਡੇ ਦਰਬਾਰ ਦੇ ਵਿੱਚ ਆਉਣ ਦਾ ਕੀ ਲਾਭ। ਆਖਣ ਲੱਗੇ ਕਿ ਇਹ ਭੋਗਿਆ ਵੀ ਜਾਂਦਾ ਹੈ ਪਰ ਆਸਾਨ ਤਰੀਕੇ ਦੇ ਨਾਲ ਭੋਗਿਆ ਜਾਂਦਾ ਹੈ, ਗੁਰੂ ਚਾਹਵੇ ਸਭ ਕੁਝ ਕਰ ਸਕਦਾ ਹੈ। ਜਿਹੜੇ ਜਨਮ ਲੈਣੇ ਸਨ, ਜਿਹੜੇ ਜਨਮ ਭੋਗਣੇ ਸਨ, ਜਿਹੜੇ ਦੁੱਖ ਭੋਗਣੇ ਸਨ, ਉਹ ਸਤਿਗੁਰਾਂ ਨੇ ਸੁਪਨੇ ਦੇ ਵਿੱਚ ਹੀ ਭੁਗਤਾ ਦਿੱਤੇ। ਭਾਵੇਂ ਵਿਦਵਾਨਾਂ ਨੇ ਲਿਖਿਆ ਹੈ ਨਹੀਂ ਜੀ ਦੁੱਖ ਭੋਗਣੇ ਹੀ ਪੈਂਦੇ ਹਨ, ਭੋਗੇ ਬਿਨ ਭਾਗੇ ਨਹੀਂ, ਕਰਮ ਗਤੀ ਬਲਵਾਨ, ਪਰ ਸਾਧ ਸੰਗਤ ਜੀ ਸਤਿਗੁਰ ਸਮਰੱਥ ਹਨ। ਬੜੇ ਤਰੀਕੇ ਹਨ ਸਤਿਗੁਰਾਂ ਦੇ ਕੋਲ, ਬੜੀਆਂ ਯੁਗਤੀਆਂ ਹਨ, ਸੁਪਨੇ ਦੇ ਵਿੱਚ ਹੀ ਭੁਗਤਾ ਦਿੱਤੇ, ਨਿਹਾਲ ਕਰ ਦਿੱਤਾ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਇੱਥੇ ਬਚਨ ਕਰ ਰਹੇ ਹਨ ਵੀ ਮਾਣ ਨਹੀਂ ਕਰਨਾ ਚਾਹੀਦਾ ਜਲਦੀ। ਜਿੰਨਾ ਚਿਰ ਤੱਕ ਮਿਲਾਪ ਨਹੀਂ ਉਹਨਾਂ ਚਿਰ ਤੱਕ ਮੁਕਤੀ ਨਹੀਂ, ਮੁਕਤੀ ਹੈ ਤਾਂ ਫੇਰ ਹੀ ਕਹਿੰਦੇ ਮਨੁੱਖ ਜਿਹੜਾ ਹੈ ਨਾ ਵਾਹਿਗੁਰੂ ਦੇ ਨਾਲ ਮਿਲਾਪ ਹੋਵੇ ਫੇਰ ਹੀ ਮੁਕਤੀ ਹੁੰਦੀ ਹੈ।
ਰਹਾਉ ਮਨ ਨਿਰਮਲ ਕਰਮ ਕਰ ਤਾਰਨ ਤਰਨ ਹਾਰ।
ਮਹਾਰਾਜ ਫਰਮਾਉਂਦੇ ਹਨ ਆਪਣੇ ਮਨ ਨੂੰ ਸੰਬੋਧਨ ਕਰਦਿਆਂ ਹੋਇਆਂ ਕਿ ਹੇ ਮਨਾ ਨਿਰਮਲ ਕਰਮ ਕਰਿਆ ਕਰ, ਭਾਵ ਮਨ ਦੇ ਵਿੱਚ ਚੰਗੇ ਵਿਚਾਰ ਲਿਆਇਆ ਕਰ, ਚੰਗੀ ਸੋਚਣੀ ਲਿਆਇਆ ਕਰ। ਉਹ ਵਾਹਿਗੁਰੂ ਪਰਮੇਸ਼ਰ ਅਤੇ ਉਸਦਾ ਨਾਮ ਜੋ ਹੈ ਕਹਿੰਦੇ ਤਾਰਨ ਤਰਨ ਹਾਰ, ਉਹ ਸੰਸਾਰ ਸਾਗਰ ਤੋਂ ਤਾਰਨ ਵਾਸਤੇ, ਤਰਨ ਦਾ ਭਾਵ ਹੈ ਕਿ ਜਹਾਜ਼ ਰੂਪ ਹੈ, ਬੇੜਾ ਰੂਪ ਹੈ। ਜਿਵੇਂ ਮਹਾਰਾਜ ਦਾ ਇੱਕ ਅਸਥਾਨ ਵੀ ਹੈ ਨਾ ਤਰਨ ਤਾਰਨ ਸਾਹਿਬ, ਇਸ ਦੇ ਵੀ ਅੱਖਰੀ ਅਰਥ ਇਹੀ ਹਨ। ਤਰਨ ਦਾ ਭਾਵ ਹੈ ਜਹਾਜ਼, ਤਾਰਨ ਤੋਂ ਭਾਵ ਹੈ ਕਿ ਤਾਰਨ ਵਾਲਾ, ਪਰਮਾਤਮਾ ਦਾ ਨਾਮ। ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਤਰੇ ਪਾਰ, ਜੋ ਸ਼ਰਧਾ ਕਰ ਸੇਵਦੇ ਗੁਰਪਾਰ ਉਤਾਰਨ ਹਾਰ। ਵਾਹਿਗੁਰੂ ਦਾ ਨਾਮ ਸੰਸਾਰ ਸਾਗਰ ਤੋਂ ਪਾਰ ਕਰਨ ਵਾਸਤੇ ਉਹ ਬੇੜੇ ਦੀ ਨਿਆਈ ਹੈ।
ਅਵਰ ਜੰਜਾਲ ਤੇਰਾ ਕਾਹੂ ਨਾ ਕਾਮ ਜੀਓ।
ਇਹ ਹੋਰ ਜਿਹੜੇ ਜੰਜਾਲ ਹਨ, ਵਿਅਰਥ ਦੇ ਕੰਮ ਹਨ, ਉਹ ਤੇਰੇ ਕਿਸੇ ਕੰਮ ਆਉਣ ਵਾਲੇ ਨਹੀਂ। ਜਿਨ੍ਹਾਂ ਕੰਮਾਂ ਕਾਜਾਂ ਦੇ ਵਿੱਚ ਤੂੰ ਉਲਝਿਆ ਰਹਿੰਦਾ ਹੈ, ਸਮਝਦਾ ਹੈ ਕਿ ਮੈਂ ਬੜੇ ਮਾਰ ਕੇ ਮਾਰ ਲਏ ਹਨ, ਪਰਮਾਤਮਾ ਦੇ ਨਾਮ ਨੂੰ ਭੁਲਾ ਕੇ ਤੈਨੂੰ ਅਖੀਰ ਦੇ ਵਿੱਚ ਪਛਤਾਉਣਾ ਪਵੇਗਾ। ਜੈਸੇ ਬੈਲ ਤੇਲੀ ਕੋ ਜਾਣਤ, ਕਈ ਕੋਸ਼ ਚੱਲਿਓ ਨੈਣ ਉਗਰਤ, ਊਹਾ ਠਾਓ ਹੀ ਠਿਕਾਨੋ ਹੈ। ਕਹਿੰਦੇ ਕੋਲੂ ਦਾ ਬਲਦ ਸਮਝਦਾ ਹੈ, ਸਵੇਰ ਦਾ ਚੱਲਿਆ ਸੀ, ਪਤਾ ਨਹੀਂ ਕਿੰਨਾ ਕੁ ਪੈਂਡਾ ਤੈਅ ਕਰ ਲਿਆ ਹੋਵੇਗਾ। ਜਦ ਕਹਿੰਦੇ ਅੱਖਾਂ ਅੱਗੋਂ ਖੋਪੇ ਲਾਏ, ਪਤਾ ਚੱਲਿਆ ਜਿੱਥੋਂ ਸਵੇਰੇ ਚੱਲਿਆ ਸੀ ਉੱਥੇ ਹੀ ਖੜਾ ਹਾਂ, ਕਿਤੇ ਵੀ ਨਹੀਂ ਅਪੜਿਆ। ਇਹ ਤੇਰੇ ਜੀਵਨ ਦੀ ਦੌੜ ਭੱਜ ਤੈਨੂੰ ਕਿਤੇ ਨਹੀਂ ਅਪੜਾਉਣ ਲੱਗੀ, ਪਰਮਾਤਮਾ ਦਾ ਨਾਮ ਭੁਲਾ ਕੇ, ਵਾਹਿਗੁਰੂ ਨੂੰ ਭੁਲਾ ਕੇ। ਜੈਸੇ ਬੈਲ ਤੇਲੀ ਕੋ ਜਾਣਤ, ਕਈ ਕੋਸ਼ ਚੱਲਿਓ ਨੈਣ ਉਗਰਤ, ਊਹਾ ਠਾਓ ਹੀ ਠਿਕਾਨੋ ਹੈ। ਜੈਸੋ ਆਂਦਰੋ ਜੇਵਰੀ ਬਟਤ, ਅਚਿੰਤ ਚਿੰਤ ਖਾਤ ਜਾਤ, ਬਸ਼ਰੋ ਟਟੋਰੇ ਪਛਤਾਨੋ ਹੈ। ਜੈਸੇ ਮ੍ਰਿਗ ਤ੍ਰਿਸ਼ਨਾ ਲੋ ਧਾਵਤ, ਮ੍ਰਿਗ ਤ੍ਰਿਖਾਵੰਤ ਆਵਤ, ਨਾ ਸ਼ਾਂਤ ਭਰਮ ਭਰਮਤ ਹੈਰਾਨੋ ਹੈ। ਤੈਸੇ ਮਾਇਆ ਧੰਦ ਅੰਧ, ਅਵਧ ਬਿਹਾਏ ਜਾਏ, ਪਹੁੰਚ ਨਾ ਸਕਿਓ ਤਹਾਂ, ਜਹਾਂ ਮੋਹੇ ਜਾਨੋ ਹੈ। ਮਹਾਰਾਜ ਨੇ ਤਾਂ ਕਿਹਾ ਸੀ ਪ੍ਰਾਣੀ ਤੂੰ ਆਇਆ ਲਾਹਾ ਲੈਣ, ਬੰਦਾ ਕਹਿੰਦਾ ਮੈਂ ਬਹੁਤ ਸਾਰੀ ਜ਼ਮੀਨ ਜਾਇਦਾਦ ਬਣਾ ਲਵਾਂ, ਇਹੀ ਸ਼ਾਇਦ ਲਾਹ ਲੈਣ ਆਇਆ ਹਾਂ। ਸੱਚੇ ਪਾਤਸ਼ਾਹ ਕਹਿੰਦੇ ਲੱਗਾ ਕਿਤ ਕੁਫੱਕੜੇ, ਸਭ ਮੁੱਕਦੀ ਚੱਲੀ ਰਹਿਣ, ਇਹ ਜੀਵਨ ਦੀ ਰਾਤ ਮੁੱਕਦੀ ਜਾ ਰਹੀ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਜੰਜਾਲ ਜਿਹੜੇ ਤੂੰ ਸਹੇੜੇ ਹੋਏ ਹਨ, ਕਰ ਕਰ ਥਾਕੇ ਵੱਡੇ ਵਡੇਰੇ, ਕਿੰਨੀ ਨਾ ਕੀਏ ਕਾਜ ਮਾਇਆ ਪੂਰੇ, ਇਹ ਰਾਜੇ ਮਹਾਰਾਜਿਆਂ ਦੇ ਕੰਮ ਇੱਥੇ ਅਧੂਰੇ ਰਹਿ ਗਏ, ਤੇਰੇ ਕਿੱਥੋਂ ਪੂਰੇ ਹੋ ਜਾਣੇ ਹਨ, ਅਧੂਰੇ ਰਹਿਣਗੇ, ਇਹ ਜੰਜਾਲ ਕੰਮ ਆਉਣ ਵਾਲੇ ਨਹੀਂ।
ਜੀਵਨ ਦੇਵਾ ਪਾਰ ਬ੍ਰਹਮ ਸੇਵਾ, ਇਹ ਉਪਦੇਸ਼ ਮੋਕੋ ਗੁਰਦੀਨਾ ਜੀਓ।
ਮਹਾਰਾਜ ਕਹਿੰਦੇ ਸਤਿਗੁਰੂ ਜੀ ਨੇ ਸਾਨੂੰ ਇਹ ਉਪਦੇਸ਼ ਦਿੱਤਾ ਹੈ ਕਿ ਜੀਵਨ ਨੂੰ ਦੇਣ ਵਾਲਾ ਪ੍ਰਕਾਸ਼ ਸਰੂਪ ਉਹ ਵਾਹਿਗੁਰੂ ਪਰਮੇਸ਼ਰ, ਉਸ ਦਾ ਨਾਮ ਸਿਮਰਨ ਹੀ ਅਸਲ ਦੇ ਵਿੱਚ ਉਸ ਦੀ ਸੇਵਾ ਹੈ, ਉਸ ਦਾ ਸਿਮਰਨ ਕਰਨ ਦੀ ਗੁਰੂ ਨੇ ਹਦਾਇਤ ਕੀਤੀ ਹੈ।
ਇਸ ਸਿਓ ਨਾ ਲਾਈਐ ਹੀਤਾ, ਜਾ ਕੋ ਕਿਸ ਨਾਹੀਂ ਬੀਤਾ।
ਉਹਨਾਂ ਚੀਜ਼ਾਂ ਦੇ ਨਾਲ ਆਪਣਾ ਹਿੱਤ ਨਹੀਂ ਜੋੜਨਾ ਚਾਹੀਦਾ, ਮੋਹ ਨਹੀਂ ਪਾਉਣਾ ਚਾਹੀਦਾ, ਜਿਨ੍ਹਾਂ ਦੀ ਕੋਈ ਬੀਤ ਜਿਨ੍ਹਾਂ ਦੀ ਕੋਈ ਪਾਇਆ ਨਹੀਂ ਹੈ, ਜਿਨ੍ਹਾਂ ਦੀ ਕੋਈ ਸਮਰੱਥਾ ਨਹੀਂ ਹੈ।
ਅੰਤ ਕੀ ਬਾਰ ਉਹ ਸੰਗ ਨਾ ਚੱਲ,
ਅੰਤ ਵੇਲੇ ਇਹ ਸੰਸਾਰ ਦੇ ਧਨ ਪਦਾਰਥ ਆਦਿਕ ਜਿਹੜੇ ਹਨ ਨਾਲ ਚੱਲਣ ਵਾਲੇ ਨਹੀਂ।
ਮਨ ਤਨ ਤੂੰ ਆਰਾਧ, ਹਰ ਕੇ ਪ੍ਰੀਤਮ ਸਾਧ।
ਮਨ ਕਰਕੇ ਤਨ ਕਰਕੇ ਤੂੰ ਪਰਮਾਤਮਾ ਦਾ ਸਿਮਰਨ ਕਰ, ਵਾਹਿਗੁਰੂ ਦੇ ਜਿਹੜੇ ਪਿਆਰੇ ਸਾਧੂ ਸੰਤ ਜਨ ਹਨ ਉਹਨਾਂ ਦੀ ਸੰਗਤ ਕਰਿਆ ਕਰ।
ਜਾ ਕੇ ਸੰਗ ਤੇਰੇ ਬੰਧਨ ਛੂਟਾ,
ਸਤਪੁਰਸ਼ਾਂ ਦੀ ਸੰਗਤ ਕਰਨ ਦੇ ਨਾਲ ਐਸੀ ਰੰਗਤ ਚੜ੍ਹੇਗੀ, ਨਾਮ ਜਪਣ ਦੀ ਪ੍ਰੇਰਨਾ ਮਿਲੇਗੀ, ਬਾਣੀ ਪੜ੍ਹਨ ਦੀ ਪ੍ਰੇਰਨਾ ਮਿਲੇਗੀ, ਮੋਹ ਮਾਇਆ ਦੇ ਬੰਧਨਾਂ ਤੋਂ ਛੁਟਕਾਰਾ ਮਿਲੇਗਾ।
ਗਹੋ ਪਾਰ ਬ੍ਰਹਮ ਸਰਨ, ਹਿਰਦੈ ਕਮਲ ਚਰਨ।
ਵਾਹਿਗੁਰੂ ਪਰਮੇਸ਼ਰ ਦੀ ਸ਼ਰਨ ਨੂੰ ਪਕੜਨਾ ਕਰ, ਵਾਹਿਗੁਰੂ ਦੇ ਚਰਨਾਂ ਨੂੰ ਹਿਰਦੇ ਦੇ ਵਿੱਚ ਵਸਾ।
ਅਵਰ ਆਸ ਕਛੁ ਪਟਲ ਨਾ ਕੀਜਾ,
ਹੋਰ ਕਿਸੇ ਪ੍ਰਕਾਰ ਦੀ ਆਸ ਦਾ ਆਪਣੇ ਅੰਦਰ ਪੜਦਾ ਨਾ ਰਹਿਣ ਦੇ। ਕਬੀਰ ਆਸਾ ਕਰੀਏ ਰਾਮ ਕੀ, ਅਵਰ ਆਸ ਨਿਰਾਸ, ਨਰਕ ਪਰੇ ਤੇ ਮਾਨਈ ਜੋ ਹਰ ਨਾਮ ਉਦਾਸ। ਮਾਨੁਖ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕੋ ਏਕ ਭਗਵਾਨ। ਜਿਨ੍ਹਾਂ ਚਿਰ ਤੱਕ ਬਾਕੀ ਆਸਾਂ ਹਨ ਉਹਨਾਂ ਚਿਰ ਤੱਕ ਫਿਰ ਵਾਹਿਗੁਰੂ ਦੀ ਮਿਹਰ ਨਹੀਂ ਹੁੰਦੀ। ਜਦ ਬੰਦਾ ਸਾਰੇ ਪਾਸਿਆਂ ਤੋਂ ਇੱਕ ਪਾਸੇ ਹੋ ਜਾਵੇ ਨਾ, ਫਿਰ ਮਾਲਕ ਦੀ ਕਿਰਪਾ ਹੁੰਦੀ ਹੈ। ਅਰਦਾਸ ਕਰੇ ਮਹਾਰਾਜ ਤੁਹਾਥੋਂ ਬਗੈਰ ਮੇਰਾ ਕੋਈ ਨਹੀਂ, ਇਸ ਤਰ੍ਹਾਂ ਬੇਨਤੀ ਕਰੇ। ਕਿਸ ਹੀ ਕੋਈ ਕੋਏ ਮੰਜ ਨਿਮਾਣੀ ਇੱਕ ਤੋਂ, ਕਿਸੇ ਦਾ ਕੋਈ ਸਹਾਰਾ ਹੈ, ਕਿਸੇ ਦਾ ਕੋਈ ਸਹਾਰਾ ਹੈ, ਮੇਰੀ ਨਿਮਾਣੀ ਦਾ ਤੂੰ ਹੀ ਆਸਰਾ ਹੈ, ਤੂੰ ਹੀ ਸਹਾਰਾ ਹੈ, ਇਸ ਤਰ੍ਹਾਂ ਕਹਿੰਦੇ ਬੇਨਤੀ ਕਰਨੀ ਚਾਹੀਦੀ ਹੈ।
ਸੋਏ ਭਗਤ ਗਿਆਨੀ ਧਿਆਨੀ ਤਪਾ ਸੋਏ, ਨਾਨਕ ਜਾ ਕਉ ਕਿਰਪਾ ਕੀਜਾ।
ਉਹੀ ਗਿਆਨੀ ਹੈ, ਉਹੀ ਧਿਆਨੀ ਹੈ, ਉਹੀ ਤਪ ਵਾਲਾ ਹੈ ਜਿਸ ਦੇ ਉੱਪਰ ਕਹਿੰਦੇ ਮਾਲਕ ਦੀ ਕਿਰਪਾ ਹੋ ਜਾਵੇ। ਗਿਆਨ ਨੂੰ ਭਾਗ ਲੱਗ ਜਾਂਦੇ ਹਨ, ਧਿਆਨ ਨੂੰ ਭਾਗ ਲੱਗ ਜਾਂਦੇ ਹਨ, ਜਪ ਤਪ ਨੂੰ ਉਦੋਂ ਹੀ ਭਾਗ ਲੱਗਦੇ ਹਨ ਜਦੋਂ ਕਹਿੰਦੇ ਮਾਲਕ ਦੀ ਦ੍ਰਿਸ਼ਟੀ ਪੈ ਜਾਂਦੀ ਹੈ। ਸਾਧਨ ਹਨ ਅਲੱਗ ਅਲੱਗ, ਕੋਈ ਗਿਆਨ ਦੁਆਰਾ ਵਾਹਿਗੁਰੂ ਦੀ ਨੇੜਤਾ ਪ੍ਰਾਪਤ ਕਰਦਾ ਹੈ, ਕੋਈ ਧਿਆਨ ਦੁਆਰਾ, ਕੋਈ ਜਪ ਤਪ ਦੁਆਰਾ, ਪਰ ਕਹਿੰਦੇ ਉਦੋਂ ਹੀ ਸਫਲੇ ਹਨ, ਉਦੋਂ ਹੀ ਇਹ ਕਾਰਗਰ ਹਨ ਜਦ ਮਾਲਕ ਦੀ ਮਿਹਰ ਹੋ ਜਾਵੇ। ਕਿਉਂਕਿ ਇਹ ਜਿੰਨੇ ਸ਼ੁਭ ਗੁਣ ਦੱਸੇ ਗਏ ਹਨ ਧਾਰਮਿਕ ਜਗਤ ਦੇ ਵਿੱਚ, ਇਹ ਤਾਂ ਹਾਰ ਸ਼ਿੰਗਾਰ ਦੀ ਤਰ੍ਹਾਂ ਮੰਨੇ ਗਏ ਹਨ। ਪਤੀ ਦਾ ਮਿਲਾਪ ਹੀ ਨਹੀਂ ਤਾਂ ਹਾਰ ਸ਼ਿੰਗਾਰ ਕਿਸ ਕੰਮ, ਵਿਅਰਥ ਚਲੇ ਜਾਣਗੇ ਨਾ ਸਾਰੇ। ਸਖੀ ਕਾਜਲ ਹਾਰ ਤੰਬੋਲ, ਸਭੇ ਕਿਛ ਸਾਜਿਆ, ਸੋਲਾਂ ਕੀ ਸ਼ਿੰਗਾਰ ਕੀ ਅੰਜਨ ਪਾਜਿਆ, ਜੇਕਰ ਆਵੇ ਕੰਤ ਤਾਂ ਸਭ ਕਿਛ ਪਾਈਐ ਹਰ ਹਾਂ ਕੰਤੇ ਬਾਜ ਸ਼ਿੰਗਾਰ ਬਿਰਥਾ ਸਭ ਜਾਈਐ। ਸਾਰੇ ਬੰਦੇ ਦੇ ਗਿਆਨ ਧਿਆਨ ਵਿਅਰਥ ਚਲੇ ਜਾਂਦੇ ਹਨ ਜਿੰਨਾ ਚਿਰ ਤੱਕ ਮਾਲਕ ਦੀ ਦ੍ਰਿਸ਼ਟੀ ਨਾ ਪਵੇ। ਉਦੋਂ ਹੀ ਭਾਗ ਲੱਗਦੇ ਹਨ ਜਦ ਮਾਲਕ ਤਰੁੱਠ ਜਾਵੇ, ਤਰੁੱਠ ਕੇ ਫਿਰ ਆਪਣੇ ਪਿਆਰੇ ਦੇ ਉੱਪਰ ਦ੍ਰਿਸ਼ਟੀ ਪਾ ਦੇਵੇ। ਆਓ ਸਾਧ ਸੰਗਤ ਜੀ, ਨਾਲ ਦੀ ਨਾਲ ਜੋ ਲੜੀਵਾਰ ਪਾਵਨ ਪਵਿੱਤਰ ਫਰਮਾਨ ਹੈ ਉਸ ਦੇ ਵੀ ਜੋ ਅੱਖਰੀ ਅਰਥ ਹਨ ਆਪਾਂ ਵਿਚਾਰਨ ਕਰੀਏ। ਪਿਆਰ ਨਾਲ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਜੈਤ ਸਰੇ ਮਹੱਲਾ ਪੰਜਵਾ, ਕੋਈ ਜਾਨ ਹਰ ਸਿਉਂ ਦੇਵੈ ਜੋਰਾ, ਚਰਨ ਗਹੋ ਬਕੋ ਸੁਭ ਰਸਨਾ, ਦੀਜਹ ਪ੍ਰਾਣ ਅਕੋਰਾ।
ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਜੈਤ ਸ੍ਰੀ ਰਾਗ ਅੰਦਰ ਫਰਮਾ ਰਹੇ ਹਨ ਕਿ ਕੋਈ ਜਾਨ, ਕੋਈ ਵਾਹਿਗੁਰੂ ਦਾ ਪਿਆਰਾ ਸਾਨੂੰ ਕਹਿੰਦੇ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਜੋੜ ਦੇਵੇ, ਕਿਉਂਕਿ ਜੁੜਿਆ ਹੋਇਆ ਹੀ ਦੂਸਰੇ ਨੂੰ ਜੋੜ ਸਕਦਾ ਹੈ। ਜਿਸਦਾ ਆਪ ਮਨ ਖੰਡਿਤ ਹੋਇਆ ਹੋਇਆ ਹੈ, ਆਪ ਟੁਕੜੇ ਟੁਕੜੇ ਹੋਇਆ ਹੋਇਆ ਹੈ, ਜਿੰਨਾ ਮਰਜ਼ੀ ਗਿਆਨ ਧਿਆਨ ਦਾ ਉਪਦੇਸ਼ ਦੇਵੇ ਕੋਈ ਜੋੜ ਨਹੀਂ ਸਕੇਗਾ। ਜੋੜਨ ਹਾਰੋ ਸੰਤ ਨਾਨਕ ਪਾਦਰ ਪਧਰੋ, ਕੋਈ ਵਿਰਲਾ ਹੁੰਦਾ ਹੈ ਜੋੜਨ ਵਾਲਾ। ਫਾਸਨ ਕੀ ਵਿਦ ਸਭ ਕੋ ਜਾਣੈ, ਛੁੱਟਣ ਕੀ ਇੱਕ ਕੋਈ। ਫਸਾਉਣ ਵਾਲੇ ਬਥੇਰੇ ਮਿਲ ਜਾਂਦੇ ਹਨ, ਕੱਢਣ ਵਾਲਾ ਕੋਈ ਕੋਈ ਹੁੰਦਾ ਹੈ। ਜੇ ਆਪ ਨਹੀਂ ਜੁੜਿਆ ਦੂਸਰਿਆਂ ਨੂੰ ਨਹੀਂ ਜੋੜ ਸਕਦਾ। ਬੀਜ ਨਾਸ਼ ਨਹੀਂ ਹੁੰਦਾ ਕਦੇ ਵਾਸਤੇ ਵੀ। ਇਸ ਤਰ੍ਹਾਂ ਦੀ ਕਲਾ ਹਮੇਸ਼ਾ ਵਾਪਰਦੀ ਰਹੀ ਹੈ, ਹਮੇਸ਼ਾ ਵਾਪਰਦੀ ਰਹੇਗੀ, ਪਰ ਭੀੜ ਨਹੀਂ ਹੁੰਦੀ ਮਹਾਂਪੁਰਸ਼ਾਂ ਦੀ। ਕਦੇ ਵਿਰਲੇ ਹੁੰਦੇ ਹਨ, ਕੋਟਨ ਮੈਂ ਨਾਨਕ ਕੋ ਨਾਰਾਇਣ ਜਿਹ ਚੀਤ, ਕਰੋੜਾਂ ਦੇ ਵਿੱਚੋਂ ਕੋਈ ਇੱਕ ਅੱਧ ਹੁੰਦਾ ਹੈ। ਸੰਤ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ ਮਹਾਂਪੁਰਸ਼, ਪੰਜਾਂ ਸਿੰਘਾਂ ਨੇ ਉਹਨਾਂ ਦੇ ਅੱਗੇ ਬੇਨਤੀ ਕੀਤੀ, ਮਹਾਰਾਜ ਤੁਸੀਂ ਮਿਲਾਪ ਦਾ ਆਨੰਦ ਮਾਣਦੇ ਹੋ, ਸਤਿਗੁਰਾਂ ਦੇ ਖੁੱਲ੍ਹੇ ਦਰਸ਼ਨ ਦਿਦਾਰੇ ਕਰਦੇ ਹੋ, ਸਤਿਗੁਰਾਂ ਦੇ ਨਾਲ ਗੱਲਾਂ ਵੀ ਕਰ ਲੈਂਦੇ ਹੋ, ਸਾਡੇ 'ਤੇ ਵੀ ਕਿਰਪਾ ਕਰਦੇ ਹੋ, ਸਾਨੂੰ ਵੀ ਇੱਕ ਝਲਕ ਵਿਖਾਲ ਦਿਓ, ਜੁੜੇ ਹੋਏ ਸਨ ਨਾ। ਤਾਂ ਸਾਧ ਸੰਗਤ ਜੀ ਫਿਰ ਪੰਜਾਂ ਸਿੰਘਾਂ ਦੀ ਬੇਨਤੀ ਨੂੰ ਸੁਣ ਕੇ ਸੰਤ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ ਆਪਣੇ ਢੰਗ ਦੇ ਨਾਲ, ਕਿਉਂਕਿ ਆਪਾਂ ਨੁਕਤਾਚੀਨੀ ਜ਼ਿਆਦਾ ਕਰਦੇ ਹਾਂ, ਸਮਝ ਦੇ ਘੱਟ ਹਾਂ, ਉਹ ਆਪਣੇ ਤਰੀਕੇ ਦੇ ਨਾਲ ਨਦੀ ਦੇ ਵਿੱਚ ਲੈ ਗਏ। ਆਖਣ ਲੱਗੇ ਇੱਥੇ ਜਪਜੀ ਸਾਹਿਬ ਦਾ ਪਾਠ ਕਰੋ। ਜਪਜੀ ਸਾਹਿਬ ਦਾ ਪਾਠ ਆਰੰਭ ਕੀਤਾ, ਜਦ ਇਹ ਪੰਕਤੀਆਂ ਆਈਆਂ, ਸਲੋਕ ਪੜਿਆ, ਜਿੰਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇਮ ਖੁਜਲੇ ਕੇਤੀ ਛੁੱਟੀ ਨਾਲ। ਮਰਯਾਦਾ ਹੈ ਕਿ ਜਦ ਸ਼ਬਦ ਦੀ ਜਾਂ ਬਾਣੀ ਦੀ ਸਮਾਪਤੀ ਹੋਵੇ ਉਦੋਂ ਸਿਰ ਝੁਕਾਇਆ ਜਾਵੇ, ਸਤਿਕਾਰ ਕੀਤਾ ਜਾਵੇ। ਜਦ ਹੀ ਸੀਸ ਝੁਕਾਇਆ, ਸੀਸ ਝੁਕਾ ਕੇ ਆਪਣਾ ਸੀਸ ਪੰਜਾਂ ਸਿੰਘਾਂ ਨੇ ਉੱਪਰ ਚੁੱਕਿਆ, ਕੀ ਦੇਖਦੇ ਹਨ, ਚਿੱਟੇ ਰੰਗ ਦਾ ਸਾਹਮਣੇ ਪ੍ਰਕਾਸ਼ ਹੀ ਪ੍ਰਕਾਸ਼ ਨਜ਼ਰੀ ਪਿਆ। ਸਹਿਜੇ ਸਹਿਜੇ ਉਹ ਪ੍ਰਕਾਸ਼ ਜਿਹੜਾ ਸੀ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਰੂਪ ਦੇ ਵਿੱਚ ਬਦਲ ਗਿਆ। ਗੁਰੂ ਨਾਨਕ ਸਾਹਿਬ ਜੀ ਦੀ ਝਲਕ ਵਿਖਾਲ ਦਿੱਤੀ, ਕਿਉਂਕਿ ਆਪ ਜੁੜੇ ਹੋਏ ਸਨ ਨਾ, ਤਾਂ ਹੀ ਦੂਸਰੇ ਨੂੰ ਜੋੜਿਆ ਜਾ ਸਕਦਾ ਹੈ। ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਹਨ, ਕੋਈ ਪਿਆਰਾ, ਕੋਈ ਜੁੜਿਆ ਹੋਇਆ ਹੋਵੇ ਜਿਹੜਾ ਕਹਿੰਦੇ ਸਾਨੂੰ ਵੀ ਉਸ ਵਾਹਿਗੁਰੂ ਦੇ ਨਾਲ ਜੋੜ ਦੇਵੇ, ਗੁਰੂ ਦੇ ਨਾਲ ਜੋੜ ਦੇਵੇ।
ਚਰਨ ਗਹੋ ਬਕੋ ਸੁਭ ਰਸਨਾ, ਦੀਜਾ ਪ੍ਰਾਣ ਅਕੋਰਾ।
ਮੈਂ ਉਹਨਾਂ ਦੇ ਜਗਿਆਸੂ ਰੂਪ ਹੋ ਕੇ ਬਚਨ ਕਰਦੇ ਹਨ ਕਿ ਚਰਨਾਂ ਨੂੰ ਪਕੜਾਂ, ਚਰਨਾਂ ਦੀ ਸੇਵਾ ਕਰਾਂ, ਉਹਨਾਂ ਦੀ ਸਿਫਤ ਸਲਾਹ ਦੇ ਵਿੱਚ ਸ਼ੁਭ ਬਚਨ ਆਖਾਂ, ਉਹਨਾਂ ਦੀ ਸੋਭਾ ਕਰਾਂ, ਉਹਨਾਂ ਦੇ ਵਾਸਤੇ ਪ੍ਰਾਣਾਂ ਦੀ ਭੇਟਾ ਦੇ ਦਿਆਂ, ਆਪਣਾ ਜੀਵਨ ਉਹਨਾਂ ਤੋਂ ਆਪਣਾ ਸਮਰਪਣ ਕਰ ਦਿਆਂ। ਪਰ ਕੋਈ ਕਿਰਪਾ ਕਰੇ ਤਾਂ ਸਹੀ, ਐਵੇਂ ਨਾ ਆਖੀ ਜਾਵੇ ਵੀ ਤੁਸੀਂ ਮੇਰੇ ਮਗਰ ਲੱਗੇ ਚੱਲੋ। ਜ਼ਿਆਦਾਤਰ ਇਹ ਹੋ ਰਿਹਾ ਹੈ, ਉੱਚੀ ਦੁਕਾਨ ਫੀਕਾ ਪਕਵਾਨ, ਦੇਖਣ ਨੂੰ ਬੜੇ ਬੜਾ ਢੰਡੋਰਾ ਦਿੱਤਾ ਹੋਇਆ ਹੈ ਪਰ ਖੇਡ ਕੁਝ ਵੀ ਨਹੀਂ। ਮਹਾਰਾਜ ਕਹਿੰਦੇ ਕੋਈ ਆਵੇ ਤਾਂ ਸਹੀ ਸਾਹਮਣੇ ਜਿਹੜਾ ਸਾਨੂੰ ਜੋੜ ਦੇਵੇ, ਅਸੀਂ ਸਾਰੀ ਜ਼ਿੰਦਗੀ ਉਸ ਦੇ ਲੇਖੇ ਲਾ ਦਿਆਂਗੇ, ਆਪਣੇ ਆਪ ਨੂੰ ਸਮਰਪਣ ਕਰ ਦਿਆਂਗੇ। ਸਾਨੂੰ ਗੁਰੂ ਦੇ ਨਾਲ ਮਿਲਾਵੇ ਤਾਂ ਸਹੀ, ਪਰਮਾਤਮਾ ਦੇ ਨਾਲ ਮਿਲਾਵੇ ਤਾਂ ਸਹੀ, ਗੱਲਾਂ ਦੇ ਨਾਲ ਨਹੀਂ ਗੱਲ ਬਣਦੀ। ਮਿਲਾਪ ਦੇ ਲੱਛਣਾਂ ਦੀ ਪਹਿਲਾਂ ਬੇਨਤੀ ਕੀਤੀ ਹੈ, ਐਵੇਂ ਨਹੀਂ ਵੀ ਕੋਈ ਤਾਰੇ ਜੇ ਵਿਖਾਲ ਕੇ ਆਖ ਦੇ ਵੀ ਮੈਂ ਦਰਸ਼ਨ ਕਰਾ ਦਿੱਤੇ ਹਨ। ਤਾਰੇ ਵਿਖਾਉਣ ਵਾਲੇ ਬਥੇਰੇ ਹਨ, ਕਿਧਰੇ ਭਟਕ ਵੀ ਨਾ ਜਾਣਾ। ਜਦ ਮਿਲਾਪ ਹੋ ਜਾਂਦਾ ਹੈ ਫਿਰ ਬੁਰਿਆਈਆਂ ਨਹੀਂ ਰਹਿੰਦੀਆਂ ਜੀਵਨ ਦੇ ਵਿੱਚ, ਫਿਰ ਗੁਣੇ ਗੁਣ ਰਹਿ ਜਾਂਦੇ ਹਨ, ਫਿਰ ਜੀਵਨ ਆਨੰਦਮਈ ਬਣ ਜਾਂਦਾ ਹੈ। ਜੇ ਕਮੀਆਂ ਹਨ ਸਮਝ ਲਓ ਅਜੇ ਮਿਲਾਪ ਨਹੀਂ, ਅਜੇ ਹੋਰ ਕਮਾਈ ਦੀ ਲੋੜ ਹੈ। ਮਹਾਰਾਜ ਕਹਿੰਦੇ ਕੋਈ ਸਾਹਮਣੇ ਆਵੇ, ਕੋਈ ਐਸਾ ਹੋਵੇ ਜਿਹੜਾ ਮਿਲਾ ਦੇਵੇ, ਆਪਣਾ ਜੀਵਨ ਮੈਂ ਸਮਰਪਣ ਕਰਦਿਆਂ ਉਸ ਤੋਂ ਘੋਲ ਕਮਾਈ ਕਰਦਿਆਂ
ਰਹਾਉ,
ਵਿਸ਼ਰਾਮ ਦੇ ਕੇ ਉਪਦੇਸ਼ ਦਿੰਦੇ ਹਨ।
ਮਨ ਤਨ ਨਿਰਮਲ ਕਰਤ ਕਿਆਰੋ,
ਹਾਂਜੀ,
ਹਰ ਸਿੰਚਾ ਸੁਦਾ ਸੰਜੋਰ।
ਆਪਣੇ ਮਨ ਤਨ ਨੂੰ ਕਹਿੰਦੇ ਮੈਂ ਕਿਆਰੇ ਬਣਾ ਕੇ ਵਿੱਚ ਨਾਮ ਨੂੰ ਜੋੜ ਦਵਾਂ, ਨਾਮ ਦੇ ਜਲ ਦੇ ਨਾਲ ਇਹਨਾਂ ਕਿਆਰਿਆਂ ਨੂੰ ਸਿੰਚਣਾ ਕਰਾਂ। ਕਿਉਂਕਿ ਕਹਿੰਦੇ ਕਈ ਵਾਰੀ ਉੱਚੀ ਨੀਵੀਂ ਜ਼ਮੀਨ ਹੋਵੇ ਫਿਰ ਕਿਆਰੇ ਬਣਾਉਣੇ ਪੈਂਦੇ ਹਨ, ਫਿਰ ਭਰਨੇ ਪੈਂਦੇ ਹਨ। ਕਈ ਵਾਰੀ ਸਿੱਧੇ ਰੂਪ ਦੇ ਵਿੱਚ ਹੀ ਜੇ ਬੰਦਾ ਆਖੇ ਵੀ ਮੈਂ ਪੈਲੀ ਨੂੰ ਭਰ ਦਿਆਂ, ਕਿਸੇ ਪਾਸੇ ਸੁੱਕੀ ਰਹਿ ਜਾਵੇਗੀ, ਕਿਸੇ ਪਾਸੇ ਗਿੱਲੀ ਹੋ ਜਾਵੇਗੀ। ਕਈ ਵਾਰੀ ਆਪਾਂ ਕੁਝ ਗੱਲਾਂ ਵੱਲ ਤਾਂ ਧਿਆਨ ਦੇ ਦਿੰਦੇ ਹਾਂ, ਕੁਝ ਗੱਲਾਂ ਵੱਲ ਆਪਾਂ ਦੇਖਦੇ ਹੀ ਨਹੀਂ। ਮਹਾਰਾਜ ਕਹਿੰਦੇ ਕਿਆਰੇ ਬਣਾਓ, ਸਾਰੇ ਪਾਸੇ ਧਿਆਨ ਦਿਓ, ਕਿੱਧਰ ਕਿੱਧਰ ਫਾਲਟ ਹੈ, ਕਿੱਧਰ ਕਿੱਧਰ ਕਮੀਆਂ ਹਨ, ਦੇਖੋ ਸਾਰੇ ਪਾਸੇ। ਫਿਰ ਕਹਿੰਦੇ ਸਿੰਚੇ ਸੁਧਾ ਸੰਜੋਰ, ਨਾਮ ਜਲ ਜਿਹੜਾ ਹੈ ਨਾ ਉਸ ਦੇ ਨਾਲ ਜੋੜ ਕੇ ਫਿਰ ਖੇਤੀ ਨੂੰ ਪੈਲੀ ਨੂੰ ਸਿੰਜਣਾ ਕਰਾਂ। ਖੂਹ ਵੀ ਚੱਲ ਰਿਹਾ ਹੋਵੇ, ਖੇਤੀ ਅੱਗੋਂ ਪਾਣੀ ਜਾ ਵੀ ਰਿਹਾ ਹੋਵੇ ਪਰ ਰਸਤੇ ਦੇ ਵਿੱਚ ਕਿਧਰੇ ਨੱਕਾ ਟੁੱਟ ਜਾਵੇ ਨਾ, ਫਿਰ ਵੀ ਪੈਲੀ ਨਹੀਂ ਭਰਦੀ। ਆਪਾਂ ਕਹਿੰਦੇ ਬੜਾ ਜਪ ਤਪ ਕਰ ਰਹੇ ਹਾਂ, ਬੜੀ ਕਮਾਈ ਕਰ ਰਹੀ ਹਾਂ, ਪਰ ਜੀਵਨ ਦੇ ਵਿੱਚ ਸ਼ਾਂਤੀ ਤਾਂ ਦਿਖਾਈ ਕੋਈ ਨਹੀਂ ਦਿੰਦੀ, ਜੀਵਨ ਦੇ ਵਿੱਚ ਰਸ ਤਾਂ ਕੋਈ ਦਿਖਾਈ ਨਹੀਂ ਦਿੰਦਾ, ਇਹ ਜਪ ਤਪ ਕਿੱਧਰ ਚਲਿਆ ਗਿਆ? ਨੱਕੇ ਟੁੱਟੇ ਹੋਏ ਹਨ ਆਸਾ ਤ੍ਰਿਸ਼ਨਾ ਵਾਸ਼ਨਾ ਦੇ ਰਾਹ ਦੇ ਵਿੱਚ ਹੀ। ਕਹਿੰਦੇ ਇੱਕ ਰਸ ਜੋੜ ਕੇ ਲਗਾਤਾਰ ਅਭਿਆਸ ਕਰਨ ਦੇ ਨਾਲ, ਜਿਵੇਂ ਪਹਿਲਾਂ ਬੇਨਤੀ ਕੀਤੀ ਹੈ, ਪਾਠ ਕਰਨ ਬਹਿਣਾ ਮਹਾਂਪੁਰਸ਼ਾਂ ਨੇ, 25-25 ਅੰਗ ਕਰਕੇ ਉੱਠਣਾ, 50-50 ਕਰਕੇ ਉੱਠਣਾ, ਲਗਾਤਾਰ ਅਭਿਆਸ ਕਰਨਾ। ਇਹ ਨਹੀਂ ਥੋੜ੍ਹਾ ਬਹੁਤਾ ਕਰ ਲਿਆ ਫਿਰ ਗੱਲਾਂ ਕਰ ਲਈਆਂ, ਥੋੜ੍ਹਾ ਕਰ ਲਿਆ ਫਿਰ ਗੱਲਾਂ ਨਹੀਂ ਵਿੱਚ ਕਰਨੀਆਂ, ਲਗਾਤਾਰ ਜੋੜ ਕੇ ਤਾਂ ਹੀ ਕੁਝ ਗੱਲ ਬਣੇਗੀ ਨਾ। ਕਹਿੰਦੇ ਇਸ ਤਰ੍ਹਾਂ ਨਾਮ ਦੇ ਨਾਲ ਆਪਣੇ ਜੀਵਨ ਰੂਪੀ ਪੈਲੀ ਨੂੰ ਸਿੰਜਣਾ ਕਰਾਂ।
ਰਸ ਮਹਿ ਮਗਨ ਹੋਤ ਕਿਰਪਾ ਤੇ ਮਹਾ ਵਿਖਿਆ ਤੇ ਤੋਰਾ।
ਰਸ ਦੇ ਨਾਲ ਕਹਿੰਦੇ ਫਿਰ ਮਗਨ ਹੋ ਜਾਈਦਾ ਹੈ, ਮਾਲਕ ਦੀ ਕਿਰਪਾ ਦੇ ਨਾਲ ਵਿਖਿਆ ਦੇ ਨਾਲੋਂ, ਵਿਸ਼ਿਆਂ ਦੇ ਨਾਲੋਂ ਸੰਬੰਧ ਟੁੱਟ ਜਾਂਦਾ ਹੈ।
ਆਇਓ ਸਰਨ ਦੇਨ ਦੁਖ ਭੰਜਨ ਚਿਤਵਾਉ ਤੁਮਰੇ ਔਰਾ।
ਵਾਹਿਗੁਰੂ ਜੀ, ਦੀਨਾਂ ਦੇ ਦੁੱਖਾਂ ਨੂੰ ਭੰਨਣ ਵਾਲੇ, ਮੈਂ ਤੁਹਾਡੀ ਆਸਾ ਲੈ ਕੇ ਘਰ ਆਸਾ ਆਇਓ ਪ੍ਰਭ ਮੰਗਨ, ਤੁਮ ਪੇਖਤ ਸੋਭਾ ਮੇਰੇ ਆਂਗਨ, ਤੁਹਾਡੀ ਤਰਫ ਤੁਹਾਡੀ ਤਰਫ ਦੇਖ ਰਿਹਾ ਹਾਂ।
ਅਪੈ ਪਦ ਦਾਨ ਸਿਮਰਨ ਸੁਆਮੀ ਕੋ ਪ੍ਰਭ ਨਾਨਕ ਬੰਧਨ ਛੋਰਾ।
ਵਾਹਿਗੁਰੂ ਜੀ, ਬੰਧਨਾਂ ਤੋਂ ਛੁਟਕਾਰਾ ਕਰੋ, ਨਾਮ ਦੀ ਦਾਤ ਦਿਓ ਜਿਸ ਦੁਆਰਾ ਅਭੈਤਾ ਦੀ ਦਾਤ ਮਿਲਦੀ ਹੈ। ਬੰਦੇ ਦੇ ਅੰਦਰ ਡਰ ਬਣਿਆ ਰਹਿੰਦਾ ਹੈ, ਕਿਧਰੇ ਕਾਮ ਹੀ ਨਾ ਢਾ ਲਵੇ, ਕਿਧਰੇ ਕ੍ਰੋਧ ਹੀ ਨਾ ਢਾ ਲਵੇ, ਕਿਧਰੇ ਲੋਭੀ ਨਾ ਢਾ ਲਵੇ। ਭਗਤਾਂ ਨੇ ਕਹਿ ਦਿੱਤਾ ਕਹਿ ਕਬੀਰ ਪੰਚ ਕੋ ਝਗੜਾ, ਝਗੜਤ ਜਨਮ ਗਵਾਇਆ, ਝੂਠੀ ਮਾਇਆ ਸਭ ਜਗ ਬੰਧਿਆ, ਮੈਂ ਰਾਮ ਰਮਤ ਸੁਖ ਪਾਇਆ। ਇਹ ਅੰਦਰ ਦੇ ਦੁਸ਼ਮਣ ਹਨ ਅਤੇ ਬਾਹਰ ਦੇ ਦੁਸ਼ਮਣ ਹਨ। ਕਹਿੰਦੇ ਜਦ ਕੋਈ ਨਾਮ ਦੇ ਨਾਲ ਜੁੜ ਜਾਂਦਾ ਹੈ, ਜਦ ਮਾਲਕ ਦੀ ਰਹਿਮਤ ਹੋ ਜਾਂਦੀ ਹੈ, ਉਸ ਵਕਤ ਫਿਰ ਜੀਵਨ ਦੇ ਵਿੱਚ ਅਭੈਤਾ ਆ ਜਾਂਦੀ ਹੈ। ਭੈ ਕਾਹੂ ਕੋ ਦੇਤ ਨੈ ਨੈ ਭੈ ਮਾਨਤ ਆਨ, ਕਹੁ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਨ। ਸਾਧ ਸੰਗਤ ਜੀ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਮੂਲ ਰੂਪ ਦੇ ਵਿੱਚ ਆਰੰਭ ਦੀ ਪੰਕਤੀ ਦੇ ਵਿੱਚ ਸਤਿਗੁਰੂ ਜੀ ਨੇ ਇਹ ਫਰਮਾਇਆ ਹੈ ਕਿ ਕੋਈ ਪਿਆਰਾ, ਕੋਈ ਜੁੜਿਆ ਹੋਇਆ ਸਾਡੇ ਸਾਹਮਣੇ ਆਵੇ। ਜਿਵੇਂ ਆਪਾਂ ਅਰਦਾਸ ਦੇ ਵਿੱਚ ਵੀ ਇਹ ਬੇਨਤੀ ਕਰਦੇ ਹਾਂ, ਮਹਾਰਾਜ ਸੱਚੇ ਪਾਤਸ਼ਾਹ ਜੀ ਸੇਈ ਗੁਰਮੁਖ ਪਿਆਰੇ ਮਿਲੋ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ, ਤੇਰੀ ਯਾਦ ਬਣੇ, ਤੇਰਾ ਨਾਮ ਚਿੱਤ ਆਵੇ। ਇਸ ਤਰ੍ਹਾਂ ਦੀ ਪਿਆਸ ਸਤਿਗੁਰੂ ਪਾਤਸ਼ਾਹ ਜੀ ਨੇ ਸਾਡੇ ਸਾਹਮਣੇ ਰੱਖੀ ਹੈ। ਸਾਡੇ ਅੰਦਰ ਵੀ ਸਤਿਗੁਰੂ ਜੀ ਕਿਰਪਾ ਕਰਕੇ ਇਸ ਤਰ੍ਹਾਂ ਦੀ ਪਿਆਸ ਪੈਦਾ ਕਰਨ। ਪਰ ਸਾਧ ਸੰਗਤ ਜੀ, ਡੰਬੀਆਂ ਪਖੰਡੀਆਂ ਤੋਂ ਸੁਚੇਤ ਹੋਣ ਦੀ ਬੜੀ ਜ਼ਰੂਰਤ ਹੈ, ਕਿਉਂਕਿ ਅੱਖਾਂ ਨੂੰ ਬੰਦ ਕਰਕੇ ਤਾਰੇ ਵਿਖਾਉਣ ਵਾਲੇ ਬਥੇਰੇ ਹਨ, ਕੰਨਾਂ ਦੇ ਵਿੱਚ ਘੂੰ ਘੂੰ ਦੀ ਆਵਾਜ਼ ਸੁਣਾਉਣ ਵਾਲੇ ਬਥੇਰੇ ਹਨ। ਸੱਚੀ ਮੁੱਚੀ ਗੁਰੂ ਦੇ ਨਾਲ ਪਰਮਾਤਮਾ ਦੇ ਜੋੜਨ ਵਾਲਾ ਕੋਈ ਵਿਰਲਾ ਹੁੰਦਾ ਹੈ ਸੰਸਾਰ ਦੇ ਵਿੱਚ। ਕੋਟਨ ਮੈਂ ਨਾਨਕ ਕੋ ਨਾਰਾਇਣ ਜੇ ਚੀਤ। ਸਤਿਗੁਰ ਕਿਰਪਾ ਕਰਨ, ਸਾਧ ਸੰਗਤ ਜੀ ਅੰਮ੍ਰਿਤ ਛਕੋ, ਸਿੰਘ ਸਜੋ, ਨਾਮ ਬਾਣੀ ਦੇ ਨਾਲ ਜੁੜੋ, ਗੁਰੂ ਦੀ ਸਿੱਖਿਆ ਨੂੰ ਆਪਣੇ ਜੀਵਨ ਦੇ ਵਿੱਚ ਅਮਲ ਦੇ ਵਿੱਚ ਲਿਆਈਏ, ਤਾਂ ਕਿ ਲੋਕ ਸੁਖੀ ਪਰਲੋਕ ਸੁਹੇਲੇ ਹੋਵਣ। ਭੁੱਲਾਂ ਚੁੱਕਾਂ ਦੀ ਖਿਮਾ, ਆਓ ਅਖੀਰਲੀਆਂ ਪੰਕਤੀਆਂ ਸਰਵਣ ਕਰੀਏ। ਸਮੂਹ ਸੰਗਤਾਂ ਦਾ, ਪ੍ਰਬੰਧਕਾਂ ਦਾ ਬਹੁਤ ਬਹੁਤ ਹਾਰਦਿਕ ਧੰਨਵਾਦ ਜੀ।
ਆਇਓ ਸਾਰਨਾ ਦੀਨ ਦੁਖ ਭੰਜਨਾ, ਚਿਤਵਾਉ ਤੁਮਰੇ ਔਰਾ, ਅਪੈ ਪਦ ਦਾਨ ਸਿਮਰਨ ਸੁਆਮੀ ਕੋ, ਪ੍ਰਭ ਨਾਨਕ ਬੰਦਨ ਸ਼ੋਰਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।